ओंकार सतनाम कर्ता पुरख निर्भाव निर्वैर अकाल मूरत अजूनी सैभं गुर प्रसाद जप आदि सच नानक खुशी भी सच जेता समुंदर सागर नीर भरिया तेते अवगण हमारे दया करो किछ मेर उपावो डूबते पत्थर तारे जियरा अग्न बराबर तपै इतर वगै काती परमवत नानक हुकम पछाने सुख होवै दिन राती हम बड कब कुलीन हम पंडित खम जोगी सन्यासी ज्ञानी गुणी सूर हम दाते ए बुद्ध कबह नानासी कंचन नारी में जियो लुप्त है मोह मीठा माया घर मंदर घोड़े खुशी मन अन रस लाया हर प्रभ चित ना आवई क्यों छूटा मेरे हर राया मेरे राम ए नीच कर्म हर मेरे गुणवंता हर हर दया कर कृपा बख्श अवगुण सब मेरे मेरे राम ए नीच कर्म हर मेरे गुणवंता हर हर दयाल कर कृपा बख्श अवगुण सब मेरे परम सम्मान योग जुगह जुग अटल सतगुरु साहिब श्री गुरु ग्रंथ साहिब सचे पातशाह महाराज जी दे पावन पवित्र चरणा विच इकत्र होए बैठे गुरमुख प्यारे सत संगी जनों उस अकाल पुरख वाहिगुरु जी की कृपा का सदका दीवान की हाजरी भर के सतगुरु के अमृत वचन कीर्तन रूप अंदर आप जी ने सरवण किए वो अमृत वचन जिस विच मेरे धन गुरु नानक देव सचे पातशाह जी ने गया की धरती ते पहुंच के जिथे ये मनौत है अपने पितरां दे निमित पिंड भरे जान उन्हां नूं भोजन उन्हां नूं मुक्ति मिलदी है उन्हां दे नाम ते दीवे बाल के तारे जान मेरे गुरु नानक साहिब जी ने इस शब्द विच यही कहे कहन लगे पानी ते दीवे बाल के ना तार अपनी जिंदगी विच किन्ने परमेश्वर दे नाम नूं दीवा बना दुनिया दे दुख तो ਉਹਦੇ ਵਿੱਚ ਤੇਲ ਪਾ ਦੇ ਤੇ ਜਿਉਂ ਜਿਉਂ ਨਾਮ ਦਾ ਦੀਵਾ ਬਲੇਗਾ ਤਿਉਂ ਤਿਉਂ ਇਹ ਦੁੱਖ ਸੜਨਗੇ। ਚੇਤੇ ਰੱਖ ਜਿਉਂ ਜਿਉਂ ਦੁੱਖ ਸੜਨਗੇ ਤਿਉਂ ਤਿਉਂ ਜੀਵਾ ਦੀਵਾ ਤੈਨੂੰ ਚਾਨਣ ਦੇ ਕੇ ਪਰਮੇਸ਼ਵਰ ਦੇ ਮੱਗ ਵੱਲ ਉਹਦੇ ਰਸਤੇ ਤੇ ਲੈ ਜਾਏਗਾ। ਇਹ ਆਪਨੇ ਅੰਮ੍ਰਿਤ ਬਚਨ ਸਰਵਣ ਕੀਤੇ। ਕੱਲ ਤੱਕ ਗੁਰੂ ਬਖਸ਼ਿਸ਼ ਨਾਲ ਵਿਚਾਰ ਆਪਾਂ ਕਰ ਚੁੱਕੇ ਹਾਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੋ ਆਪਾਂ ਅਰਦਾਸ ਕਰਨੀ ਉਸ ਵਿੱਚ ਪਹਿਲਾਂ 10 ਗੁਰੂ ਸਾਹਿਬਾਨਾਂ ਨੂੰ ਚੇਤੇ ਕੀਤਾ ਜਾਂਦਾ, ਫਿਰ 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਠ ਦੀਦਾਰ ਦਾ ਜ਼ਿਕਰ ਆਉਂਦਾ ਤੇ ਇੱਥੇ ਜਦੋਂ ਆਪਾਂ ਅੱਗੇ ਤੁਰਨੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਫਿਰ ਗੁਰੂ ਪੰਥ ਦਾ ਜ਼ਿਕਰ ਆਉਂਦਾ। ਸਭ ਤੋਂ ਪਹਿਲਾਂ 5 ਪਿਆਰਿਆਂ ਦਾ ਜ਼ਿਕਰ ਕੀਤਾ ਗਿਆ ਅਰਦਾਸ ਦੇ ਅੰਦਰ ਤੇ ਆਓ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੀ ਵਿਚਾਰ ਕਰਨ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ। 5 ਪਿਆਰੇ ਗੁਰੂ ਦੇ ਸਿੱਖ ਨੇ। ਪਹਿਲਾਂ ਅਰਜ਼ ਕਰਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਿਰਫ ਇੰਨੀ ਕੁ ਭਾਈ ਗੁਰਦਾਸ ਜੀ ਦੇ ਪਵਿੱਤਰ ਬਚਨਾਂ ਵਿੱਚੋਂ ਕਿ ਕਮਾਈ ਵਾਲੇ ਸਿੱਖ ਦੀ ਸਤਿਗੁਰੂ ਜੀ ਦੀ ਨਜ਼ਰ ਵਿੱਚ ਕਿੰਨੀ ਕੁ ਕੀਮਤ ਹੈ ਤੇ ਜਿਨ੍ਹਾਂ 5 ਨੇ ਦਾਤਾਰ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸਤਿਗੁਰੂ ਨੇ ਉਹਨਾਂ ਨੂੰ ਉੱਚਾ ਰੁਤਬਾ ਦੇ ਕੇ ਕਿੰਨਾ ਕੁ ਮਾਣ ਦਿੱਤਾ ਇਸ ਦੀ ਵਿਚਾਰ ਆਰੰਭ ਕਰੀਏ। ਕਿਰਪਾਲਤਾ ਕਰਕੇ ਮਨੋਬਿਰਤੀਆਂ ਇਕਾਗਰ ਕਰਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਜਿੱਥੇ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਵਿੱਚ ਉਸ ਅਕਾਲ ਦੇ ਨਾਮ ਨੂੰ ਜਪਣ ਲਈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਜਗਿਆਸੂ ਨੂੰ ਹਦਾਇਤ ਕੀਤੀ ਗਈ, ਉੱਥੇ ਦਾਤਾਰ ਨੇ ਗੁਰੂ ਕੇ ਚਰਨਾਂ ਵਿੱਚ ਜੁੜ ਕੇ ਕਮਾਈ ਕਰਨ ਵਾਲੇ ਜਿਹੜੇ ਸਿੱਖ ਨੇ, ਜਿਹੜੇ ਭਾਵਨਾ ਧਾਰ ਕੇ ਗੁਰੂ ਕੇ ਬਚਨ ਨੂੰ ਕਮਾਉਂਦੇ ਨੇ, ਮੇਰੇ ਸਤਿਗੁਰੂ ਨੇ ਉਹਨਾਂ ਨੂੰ ਵੀ ਬੜੀ ਉੱਚੀ ਥਾਂ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਕਿਉਂਕਿ ਅੱਗੇ ਜਦੋਂ ਜ਼ਿਕਰ ਆਉਣਾ ਤੇ ਕਮਾਈ ਵਾਲਿਆਂ ਦਾ ਆਉਣਾ ਤੇ ਇਸ ਕਰਕੇ ਯਤਨ ਕੀਤਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੱਕੀਏ ਕਿ ਗੁਰਸਿੱਖ ਦਾ ਦਰਜਾ ਕਿੰਨਾ ਕੁ ਉੱਚਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਜਦੋਂ ਆਪਾਂ ਪੜ੍ਹਨੇ ਹਾਂ ਤੇ ਦਾਤਾਰ ਨੇ ਉੱਥੇ ਗੁਰੂ ਕੇ ਸਿੱਖ ਦੇ ਮਿਲਾਪ ਲਈ ਇੱਕ ਤੜਪ ਜ਼ਿਕਰ ਤੜਪ ਪੈਦਾ ਕਰਨ ਵਾਸਤੇ ਤੇ ਗੁਰੂ ਕੇ ਸਿੱਖ ਨੂੰ ਮਿਲਣ ਦੇ ਲਈ ਆਪਣੇ ਅੰਦਰੋਂ ਇੱਕ ਬੇਨਤੀ ਕੀਤੀ। ਹਜ਼ੂਰ ਦਾ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਾਂ, ਖਾਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਤੇ ਇੱਥੇ ਫਿਰ ਦੇਖੋ ਪਹਿਲਾਂ ਹਰੀ ਦੀ ਕਥਾ ਕਹਾਣੀ ਦਾ ਜ਼ਿਕਰ ਕੀਤਾ ਕਿ ਗੁਰੂ ਮਿੱਤਰ ਨੇ ਕਿਰਪਾ ਕਰਕੇ ਮੈਨੂੰ ਪਰਮੇਸ਼ਵਰ ਦੀ ਅਕਥ ਕਹਾਣੀ ਸੁਣਾਈ। ਫਿਰ ਕਹਿੰਦੇ ਨੇ ਮੈਂ ਇਹ ਸੁਣੀ ਕਿਵੇਂ, ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਵਾਂ ਜਿਸ ਨੇ ਆਪਣੇ ਕੋਲ ਬਿਠਾ ਕੇ ਮੈਨੂੰ ਅਕਥ ਕਹਾਣੀ ਸੁਣਾਈ। ਤੇ ਸਾਹਿਬ ਕਹਿੰਦੇ ਗੁਰੂ ਕੇ ਸਿੱਖਾ ਸੁਣਨ ਵਾਲਿਆ, ਮੈਂ ਤੇਰੇ ਤੋਂ ਕੁਰਬਾਨ ਜਾਣਾ, ਤੂੰ ਆ ਕੇ ਮੈਨੂੰ ਇੱਕ ਵਾਰੀ ਮਿਲ ਤਾਂ ਸਹੀ। ਸਾਹਿਬ ਨੇ ਬਚਨ ਕੀਤਾ, ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰਸਿੱਖ ਆਏ ਮਿਲ। ਕਹਿੰਦੇ ਨੇ ਕਿ ਗੁਰੂ ਕੇ ਸਿੱਖ ਤੂੰ ਆ ਕੇ ਮਿਲ ਤਾਂ ਸਹੀ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੱਕਿਓ ਅੱਜ 5 ਪਿਆਰਿਆਂ ਦਾ ਜ਼ਿਕਰ ਕਰਨਾ। ਕਹਿੰਦੇ ਕਿ ਗੁਰੂ ਕੇ ਸਿੱਖ ਤੂੰ ਮੇਰੇ ਗੁਰੂ ਕੇ ਪਿਆਰੇ, ਮੇਰੇ ਸਤਿਗੁਰੂ ਨੂੰ ਸਭ ਤੋਂ ਪਿਆਰੇ ਲੱਗਣ ਵਾਲੇ ਗੁਰੂ ਕੇ ਸਿੱਖਾ, ਤੂੰ ਇੱਕ ਵਾਰੀ ਮੈਨੂੰ ਆ ਕੇ ਮਿਲ ਤਾਂ ਸਹੀ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਨੇ ਰਹਿਮਤ ਭਰਿਆ, ਇੱਕ ਬਚਨ ਹੋਰ ਕੀਤਾ ਗੁਰੂ ਅਮਰਦਾਸ ਦੇ ਬਚਨ। ਹਜ਼ੂਰ ਕਹਿੰਦੇ ਨੇ ਜਿਸ ਗੁਰੂ ਕੇ ਪਿਆਰੇ ਸਿੱਖ ਨੇ ਗੁਰੂ ਕੀ ਰਜ਼ਾ ਨੂੰ ਸਤ ਕਰਕੇ ਮੰਨ ਲਏ ਤੇ ਜਿਹਨੂੰ ਕਦੀ ਵੀ ਆਪਣੇ ਗੁਰੂ ਦੇ ਕੀਤੇ ਹੋਏ ਤੇ ਸ਼ੱਕ ਨਹੀਂ, ਸਾਹਿਬ ਕਹਿੰਦੇ ਨੇ ਉਹਨਾਂ ਭਾਣਾ ਮੰਨਣ ਵਾਲੇ ਗੁਰਸਿੱਖਾਂ ਨੂੰ ਮੈਨੂੰ ਮਿਲਾ ਤੇ ਉਹਨਾਂ ਨੂੰ ਮਿਲ ਕੇ ਮੇਰੇ ਦਾਤਾ ਮੇਰਾ ਚਿੱਤ ਕਰਦਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਵਾਂ। ਸਾਹਿਬ ਗੁਰੂ ਅਮਰਦਾਸ ਦੇ ਬਚਨ ਨੇ ਗੁਰਸਿੱਖੀ ਭਾਣਾ ਮੰਨਿਆ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਸਾਹਿਬ ਕਹਿੰਦੇ ਨੇ ਕਿ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਮਾਲਕ ਕਿਰਪਾ ਕਰ ਗੁਰਸਿੱਖਾਂ ਕੀ ਕਰ ਧੂੜ ਦੇ ਹਮ ਪਾਪੀ ਭੀ ਗਤ ਪਾਹੀ। ਕਿਤੇ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਦੇ ਸਾਡੇ ਵਰਗੇ ਪਾਪੀਆਂ ਦਾ ਪਾਰ ਉਤਾਰਾ ਹੋ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਸਾਹਿਬ ਗੁਰੂ ਰਾਮਦਾਸ ਜੀ ਨੂੰ ਪੁੱਛੋ, ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਸਾਰੀ ਲੋਕਾਈ ਸੱਤਾ ਤੇ ਬਲਵੰਡ ਕਹਿੰਦੀ ਏ ਕਿ ਉਹਨਾਂ ਨੂੰ ਪਾਰ ਬ੍ਰਹਮ ਕਰਕੇ ਪੂਜਦੀ ਏ, ਪਰ ਧੰਨ ਗੁਰੂ ਰਾਮਦਾਸ ਜਦੋਂ ਮਾਲਕ ਦੇ ਦਰ ਤੋਂ ਮੰਗਦੇ ਨੇ ਤੇ ਉਹਨਾਂ ਦੀ ਸਭ ਤੋਂ ਵੱਡੀ ਮੰਗ ਇਹ ਵੇ ਮੇਰੇ ਮਾਲਕ ਜੀ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਸ ਕਰਕੇ ਥੋੜਾ ਜਿਹਾ ਸਮਾਂ ਅੱਜ ਲੈਣਾ, ਕਿਉਂਕਿ ਅੱਜ ਦਾ ਜਿਹੜਾ ਸਾਡਾ ਢੰਗ ਤਰੀਕਾ ਹੈ ਨਾ, ਅਸੀਂ ਹਰ ਚੀਜ਼ ਨੂੰ ਦੇਖ ਕਹਿ ਕਹਿ ਕੇ ਨਿੰਦੀ ਜਾਂਦੇ ਹਾਂ। ਗੁਰੂ ਡੰਮ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਿਰੋਧ ਹੈ, ਸਿੱਖੀ ਵਿੱਚ ਗੁਰੂ ਡੰਮ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਪਰ ਜਦੋਂ ਕੋਈ ਕਰਮੀ ਵਾਲਾ ਜੀਵਨ ਵਾਲਾ ਉੱਠਦਾ ਤੇ ਉਹਦੀ ਵੀ ਨਿੰਦਿਆ ਕਰੀ ਜਾਣੀ ਪਿਆਰਿਓ, ਇਹ ਗੁਰੂ ਕੇ ਸਿੱਖਾਂ ਨੂੰ ਸ਼ੋਭਾ ਨਹੀਂ ਦਿੰਦਾ। ਸਿਰਫ ਇਸ ਕਰਕੇ ਅਰਜ਼ ਕੀਤੀ ਹੈ ਕਿ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਬਾਹਰ ਜਾਈਏ, ਆਪਾਂ ਜਵਾਬ ਦੇ ਹਾਂ। ਪਰ ਗੁਰੂ ਰਾਮਦਾਸ ਜੀ ਨੂੰ ਪੁੱਛੋ ਗੁਰਸਿੱਖ ਦਾ ਅਰਥ ਕੀ, ਕਹਿੰਦੇ ਨੇ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਤੇ ਇੱਥੇ ਦੋ ਗੱਲਾਂ ਨੇ, ਸਿੱਖ ਦੋ ਕੰਮ ਪਿਆ ਕਰਦਾ, ਇੱਕ ਸਿੱਖੀ ਵਾਲਾ ਕਰਮ ਪਿਆ ਕਰਦਾ ਤੇ ਇੱਕ ਗੁਰੂ ਵਾਲਾ ਫਰਜ਼ ਪਿਆ ਨਿਭਾਉਂਦਾ। ਆਪਾਂ ਕਹਾਂਗੇ ਵੀ ਸਿੱਖੀ ਵਾਲਾ ਕਰਮ ਕੀ ਤੇ ਗੁਰੂ ਵਾਲਾ ਫਰਜ਼ ਕੀ, ਕਹਿਣ ਲੱਗੇ ਜਦੋਂ ਆਪ ਜਪਾਵੇ ਇਹ ਸਿੱਖੀ ਵਾਲਾ ਕੰਮ ਹੈ ਤੇ ਜਦੋਂ ਅਵਰੇ ਜਪਾਵੇ ਗੁਰੂ ਵਾਲਾ ਕੰਮ ਹੈ। ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ। ਸਤਿਗੁਰੂ ਫਿਰ ਇਹੋ ਜਿਹਾ ਸਿੱਖਾਂ ਦਾ ਨਿੱਤ ਕਰਮ ਕੀ, ਜੀਵਨ ਕੀ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ, ਹਜ਼ੂਰ ਕਹਿੰਦੇ ਨੇ ਕਿ ਗੁਰੂ ਕੇ ਸਿੱਖ ਜਿਹੜੇ ਨੇ ਉਹ ਵਪਾਰੀ ਨੇ, ਉਹਨਾਂ ਦੇ ਮਨ ਵਿੱਚ ਇੱਕ ਪ੍ਰੀਤ ਹੈ ਕਿਹਦੇ ਲਈ, ਸਤਿਗੁਰੂ ਦੇ ਚਰਨਾਂ ਲਈ। ਹਜ਼ੂਰ ਕਹਿੰਦੇ ਨੇ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ। ਜਿਹਦੇ ਮਨ ਵਿੱਚ ਭਾਵਨਾ ਗੁਰੂ ਦੀ ਪੂਜਾ, ਗੁਰੂ ਨੂੰ ਉਹ ਨਹੀਂ ਜਪਣਾ ਨਾ। ਧੰਨ ਗੁਰੂ ਰਾਮਦਾਸ ਜੀ ਨੇ ਇੱਥੋਂ ਤੱਕ ਬਚਨ ਕਹੇ ਸਨ, ਕਹਿੰਦੇ ਨੇ ਕਿ ਕਈ ਵਾਰੀ ਮਨੁੱਖ ਗੁਰੂ ਦੇ ਨੇੜੇ ਵੀ ਆਉਂਦੇ ਨੇ, ਗੁਰੂ ਦੇ ਬਚਨ ਸੁਣਨ ਦਾ ਯਤਨ ਵੀ ਕਰਦੇ ਨੇ, ਪਰ ਕਹਿੰਦੇ ਨੇ ਹੈਰਾਨਗੀ ਦੀ ਗੱਲ ਇਹ ਵੀ ਉਹਨਾਂ ਨੂੰ ਗੁਰੂ ਦੇ ਬਚਨ ਭਾਉਂਦੇ ਨਹੀਂ, ਇੱਕ ਖਿੰਨ ਵਿੱਚ ਤਮਕ ਖਾ ਕੇ ਗੁਰੂ ਕੋਲੋਂ ਉੱਠ ਕੇ ਦੂਰ ਚਲੇ ਜਾਂਦੇ ਨੇ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਇਹਨਾਂ ਵਿਚਾਰਿਆਂ ਦਾ ਦੋਸ਼ ਕੀ ਏ, ਮਾਲਕਾ ਤੂੰ ਬੋਲਣਾ ਸੱਚ, ਤੇਰੀ ਬਾਣੀ ਵਿੱਚ ਸੱਚ, ਤੇ ਜਿੰਨੀ ਸਾਰੀ ਜ਼ਿੰਦਗੀ ਕੂੜ ਬੋਲਣਾ, ਠੱਗੀ ਮਾਰਨੀ, ਦਗਾ ਕਰਨਾ, ਇਹ ਸੱਚਿਆ ਤੇਰੇ ਸਾਹਮਣੇ ਉਹਦੇ ਕੋਲ ਬਹਿਣ ਦੀ ਸਮਰੱਥਾ ਨਹੀਂ, ਤੇਰੇ ਕੋਲ ਤਾਂ ਉਹ ਹੀ ਬਹਿਗਾ ਜਿਹਦੇ ਮੱਥੇ ਦੇ ਲੇਖ ਲੈ ਕੇ ਤੂੰ ਸੱਚ ਬਣ ਜਾਂਦੀ ਬਿਰਤੀ ਪੈਦਾ ਕਰ ਦਿੱਤੀ। ਸਾਹਿਬ ਗੁਰੂ ਰਾਮਦਾਸ ਦੇ ਬਚਨ ਨੇ, ਹਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਨੇ ਕਿ ਦੇਖੋ ਗੁਰੂ ਕੇ ਸਚਿਆਰ ਸਿੱਖ ਗੁਰੂ ਦੇ ਕੋਲ ਬੈਠੇ ਨੇ ਕਿ ਜਿਨ੍ਹਾਂ ਦੇ ਅੰਦਰ ਕੂੜ ਹੈ ਉਹਨਾਂ ਨੂੰ ਗੁਰੂ ਕਾ ਬਚਨ ਜਿਹੜਾ ਉਹ ਕਦੀ ਪਾਉਂਦਾ ਨਹੀਂ। ਹਜ਼ੂਰ ਬਚਨ ਕਰਦੇ ਨੇ ਕਿ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਸਚਿਆਰ ਨੇ ਉਹ ਲੈਣ ਕੀ ਆਉਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ, ਹਰ ਨਾਮ ਵਣਜੈ ਰੰਗ ਸਿਉ ਲਾਹਾ ਹਰ ਨਾਮ ਲੈ ਜਾਵੇ, ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੈ। ਕਹਿਣ ਲੱਗੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡ ਭਾਗੀ ਸੇ ਗੁਣ ਸਾਂਝ ਕਰਨਾ। ਕਹਿੰਦੇ ਨੇ ਸਤਿਗੁਰੂ ਤਾਂ ਬੋਲ ਹੈ ਜਿਹਦੇ ਕੋਲ ਖਜ਼ਾਨਾ ਹੈ ਹਰੀ ਗੁਣਾਂ ਦਾ, ਵੱਡਿਆਂ ਭਾਗਾਂ ਵਾਲੇ ਉਹ ਸਿੱਖ ਨੇ ਜਿਹੜੇ ਸਤਿਗੁਰੂ ਦੇ ਬੋਲ ਵਿੱਚ ਗੁਰੂ ਕੇ ਖਜ਼ਾਨੇ ਵਿੱਚ ਆ ਕੇ ਆਪਣਾ ਹਿੱਸਾ ਲੈ ਲੈਂਦੇ। ਸਾਹਿਬ ਕਹਿਣ ਲੱਗੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸਿੱਖ ਹਰ ਸਾਂਝ ਕਰਾਵੇਂ। ਸਾਹਿਬ ਕਹਿਣ ਲੱਗੇ ਤਿੰਨਾਂ ਗੁਰਸਿੱਖਾਂ ਕੋ ਹਉ ਵਾਰਿਆ। ਗੁਰੂ ਕੁਰਬਾਨ ਪੈ ਜਾਂਦੇ ਨੇ, ਕਹਿੰਦੇ ਨੇ ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ ਕਿਹੜੇ, ਜੋ ਬਹਿੰਦਿਆਂ ਉੱਠਦਿਆਂ ਖਰਨਾਮ ਧਿਆਵੇਂ, ਜਿਹੜੇ ਉੱਠਦਿਆਂ ਬਹਿੰਦਿਆਂ ਕੇਵਲ ਗੁਰੂ ਗੁਰੂ ਜਪਦੇ ਨੇ। ਮੇਰੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਉਸ ਗੁਰਸਿੱਖ ਤੋਂ ਕੁਰਬਾਨ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰਨੀ ਵਾਲੇ ਸਿੱਖ ਦੀ ਬੜੀ ਉੱਚੀ ਉਪਮਾ ਕੀਤੀ। ਭਾਈ ਗੁਰਦਾਸ ਦੀ ਰਚਨਾ ਵਿੱਚੋਂ ਕੁਝ ਅਰਜ਼ ਕਰਨੀ ਨੇ। ਯਤਨ ਕੀਤਾ ਉਹਨਾਂ ਦੀਆਂ ਤਿੰਨ ਕੁ ਪੌੜੀਆਂ ਤੇ ਇੱਕ ਦੋ ਕੁਬਿੱਤ ਆਪ ਨਾਲ ਸਾਂਝਾ ਕੀਤਾ ਜਾਏ ਕਿ ਭਾਈ ਗੁਰਦਾਸ ਨੂੰ ਪੁੱਛੋ ਉਹ ਸਿੱਖ ਉਹਨੇ ਸਿੱਖੀ ਕਮਾਈਏ, ਤੇ ਉਹਨੂੰ ਪੁੱਛ ਕੇ ਦੇਖੋ ਵੀ ਸਿੱਖ ਦਾ ਜੀਵਨ ਜਿਹੜਾ ਉੱਚਾ ਤੇ ਗੁਰੂ ਕੀ ਨਜ਼ਰ ਵਿੱਚ ਉਹ ਕਿਵੇਂ ਪ੍ਰਵਾਨ। ਭਾਈ ਗੁਰਦਾਸ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਅਸੀਂ ਪੜ੍ਹਦੇ ਹਾਂ ਅਕਸਰ ਉਹ ਪੌੜੀ ਗਾਇਨ ਕੀਤੀ ਜਾਂਦੀ ਕਿ ਸਿਰ ਉੱਚਾ ਨੀਵੇਂ ਚਰਨ। ਸਿਰ ਪਹਿਲਾਂ ਸਿੱਖ ਦੀ ਉਪਮਾ ਤੇ ਫਿਰ ਅਰਥ ਕਰਨੀ ਹੈ। ਭਾਈ ਸਾਹਿਬ ਨੂੰ ਪੁੱਛੀਏ ਵੀ ਇੰਨਾ ਸਿੱਖ ਨੂੰ ਤੁਸੀਂ ਕਿਉਂ ਵਡਿਆਉਂਦੇ ਪਏ। ਭਾਈ ਗੁਰਦਾਸ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਪਿਆਰਿਆ ਦੇਖ, ਮਨੁੱਖ ਦਾ ਸਿਰ ਮੱਥਾ ਉੱਚਾ ਤੇ ਪੈਰ ਨੀਵੇਂ ਨੇ, ਤੇ ਜਿੱਦਣ ਵੀ ਝੁਕਦਾ ਉਹ ਸਿਰ ਪੈਰਾਂ ਦੇ ਵਿੱਚ ਝੁਕਦਾ। ਪੈਰਾਂ ਨੂੰ ਇੰਨਾ ਉੱਚਾ ਰੁਤਬਾ ਕੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਮੂੰਹ ਅੱਖੀ ਨੱਕ ਕੰਨ ਹੱਥ ਦੇਹ ਭਾਰ ਉਚਾਉਂਦੇ। ਇੱਕ ਤਾਂ ਪੈਰਾਂ ਨੇ ਬੰਦੇ ਦੇ ਸਰੀਰ ਦਾ ਭਾਰ ਚੁੱਕੇ, ਕਹਿੰਦੇ ਨੇ ਸਾਰੇ ਅੰਗ ਗਿਣ ਦਿੱਤੇ। ਕਹਿਣ ਲੱਗੇ ਫਿਰ ਮੈਨੂੰ ਇੱਕ ਗੱਲ ਦੱਸ, ਦੇਹ ਭਾਰ ਉਚਾਉਂਦੇ ਸਭ ਚੇਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਅੱਖਾਂ ਨੇ ਕਿਹੜਾ ਕਰਮ ਨੀ ਕੀਤਾ, ਉਹਨਾਂ ਦੀ ਧੂੜ ਕਦੀ ਨੀ ਕਿਸੇ ਮੰਗੀ, ਚਰਨਾਂ ਦੀ ਧੂੜ ਮੰਗੀ। ਹੱਥ ਕੋਈ ਘੱਟ ਕੰਮ ਕਰਦੇ ਨੇ, ਕੀ ਕਾਰਨ ਕਿ ਹੱਥਾਂ ਦੀ ਗੱਲ ਨਾ ਕੀਤੀ ਤੇ ਸਭ ਚਿੰਨ ਛੱਡ ਪੂਜੀਅਨ ਮੁੱਖ ਦੀ ਗੱਲ ਕੀ, ਸਾਰੇ ਅੰਗਾਂ ਨੂੰ ਤਿਆਗ ਕੇ ਚਰਨਾਂ ਨੂੰ ਇਹਨੂੰ ਪੂਜਿਆ ਜਾਂਦਾ, ਇਹਨਾਂ ਕਿਹੜਾ ਚੰਗਾ ਕੰਮ ਕਰਦੇ। ਸਭ ਚਿੰਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਕਰਕੇ ਇਹਨਾਂ ਨੂੰ ਪੂਜਿਆ ਜਾਂਦਾ, ਗੁਰ ਸ਼ਰਮੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਪਿਆਰਿਆ ਅੱਖਾਂ ਅਜੇ ਗੁਰੂ ਕੇ ਦੀਦਾਰ ਬਾਅਦ ਵਿੱਚ ਕਰਦੀਆਂ ਨੇ, ਚੇਤੇ ਰੱਖੀ ਹੱਥਾਂ ਨਾਲ ਭਾਂਡੇ ਲੰਗਰ ਵਿੱਚ ਖਲੋ ਕੇ ਬਾਅਦ ਵਿੱਚ ਮਾਂਜਣੇ, ਕੰਨਾਂ ਵਿੱਚ ਗੁਰੂ ਕੇ ਸ਼ਬਦ ਦੀ ਕੀਰਤਨ ਦੀ ਆਵਾਜ਼ ਬਾਅਦ ਵਿੱਚ ਪੈਂਦੀ ਏ, ਪਰ ਜਦੋਂ ਤੂੰ ਆਪਣੇ ਘਰ ਤੋਂ ਪੈਰਾਂ ਨਾਲ ਗੁਰੂ ਦਰ ਤੇ ਚੱਲਣ ਲੱਗ ਪੈਂਦਾ ਨਾ, ਸੱਚ ਜਾਣੀ ਪੈਰਾਂ ਦੀ ਹਾਜ਼ਰੀ ਉਦੋਂ ਲੱਗ ਜਾਂਦੀ। ਗੁਰ ਸ਼ਰਮੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਕਹਿੰਦੇ ਨੇ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ। ਕਹਿੰਦੇ ਨੇ ਉਹ ਕਰਨੀ ਵਾਲੇ ਸਿੱਖੋ ਜਿਹੜੇ ਤੁਸੀਂ ਰੋਜ਼ ਗੁਰੂ ਦਰ ਤੇ ਆਉਂਦੇ ਹੋ, ਕਿਰਪਾ ਕਰੇ ਮੇਰਾ ਵਾਹਿਗੁਰੂ ਮੇਰੀ ਖੱਲੋ ਮੌਜੜੇ ਗੁਰਸਿੱਖ ਖੰਡਾਂਦੇ। ਕਹਿੰਦੇ ਨੇ ਮੇਰੀ ਖੱਲ ਦੇ ਮੌਜੜੇ ਜੁੱਤੀ ਬਣਾ ਲਓ, ਮੌਜੇ ਬਣਾ ਦਿਓ, ਉਹਨਾਂ ਸਿੱਖਾਂ ਦੇ ਚਰਨਾਂ ਵਿੱਚ ਪਾ ਦਿਓ ਜਿਹੜੇ ਰੋਜ਼ ਮੇਰੇ ਸਾਈਂ ਦੇ ਦਰ ਤੇ ਆਉਂਦੇ ਨੇ। ਕੀ ਇਹ ਸਿੱਖ ਦੀ ਉਪਮਾ ਨਹੀਂ, ਮੇਰੀ ਖੱਲੋ ਮੌਜੜੇ ਗੁਰਸਿੱਖ ਖੰਡਾਂਦੇ। ਪਰ ਕਹਿੰਦੇ ਦਾਤਿਆ ਸਿੱਖਾਂ ਦੇ ਨਿੰਦਕ ਤਾਂ ਬੜੇ ਨੇ, ਮਿਲਦੀ ਧੂੜ ਉਹਨਾਂ ਨੂੰ ਹੀ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ, ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਇਹ ਚਰਨ ਧੂੜ ਮਿਲਦੀ। ਇਹ ਸੀ ਭਾਈ ਸਾਹਿਬ ਦੀ ਪੌੜੀ ਤੇ ਉਹਨਾਂ ਦੇ ਕਬਿੱਤ ਨੂੰ ਪੜਿਆ ਤੇ ਉਹਨਾਂ ਨੇ ਕਬਿੱਤ ਵਿੱਚ ਪੌੜੀ ਤੋਂ ਅੱਗੇ ਜਾ ਕੇ ਗੱਲ ਕਹੀ। ਇੱਥੇ ਤੇ ਸਿਰਫ ਕਹਿੰਦੇ ਨੇ ਕਿ ਮੇਰੀ ਚਮੜੀ ਦੀ ਜੁੱਤੀ ਬਣਾ ਕੇ ਭਾਵਨਾ ਵਾਲੇ ਕਮਾਈ ਵਾਲਿਆਂ ਦੇ ਚਰਨਾਂ ਵਿੱਚ ਪਾਓ। ਉਸ ਕਬਿੱਤ ਵਿੱਚ ਉਹ ਕਹਿੰਦੇ ਨੇ ਖੇ ਮੇਰੇ ਵਾਹਿਗੁਰੂ, ਜੇ ਕਿਤੇ ਤੇਰੇ ਸਿੱਖਾਂ ਦੀ ਸੇਵਾ ਕਰਨ ਦਾ ਸਮਾਂ ਮਿਲ ਜਾਏ ਤੇ ਰਹਿਮਤ ਕਰੀ। ਤੇ ਸਤਿਗੁਰੂ ਸਾਹਿਬ ਨੇ ਬੜੀ ਉੱਚੀ ਉਪਮਾ ਦਿੱਤੀ ਜੀ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਸਭ ਤੋਂ ਪਹਿਲੀ ਕਿਤਾਬ ਜਿਹੜੀ ਸੀ ਸਾਡੇ ਗੁਰਦੇਵ, ਦੇਖੋ ਉਸ ਬੰਦੇ ਨੇ ਇੱਕ ਸੰਸਥਾ ਜਿੰਨਾ ਕੰਮ ਕੀਤਾ। ਤੇ ਮੈਂ ਯਤਨ ਕਰਨਾ ਹੁੰਦਾ ਕਿ ਬੰਦੇ ਦੇ ਗੁਣਾਂ ਦੀ ਸਾਂਝ ਪਾਲੋ। ਜਿਹੜਾ ਮਨੁੱਖ ਰੱਬ ਨੇ ਪੈਦਾ ਕੀਤਾ, ਹਰ ਇੱਕ ਬੰਦੇ ਅੰਦਰ ਕੋਈ ਨਾ ਕੋਈ ਗੁਣ ਦਿਸੇਗਾ। ਕਈ ਵਾਰੀ ਉਹਦਾ ਗੁਣ ਵੀ ਸਾਨੂੰ ਔਗਣ ਭਾਸ਼ਣ ਲੱਗ ਪੈਂਦਾ। ਜਿਹਨੂੰ ਰੱਬ ਨੇ ਬਣਾਇਆ ਗੁਣ ਜ਼ਰੂਰ ਦਿੱਤਾ, ਪਰ ਅਸੀਂ ਕੀੜੀ ਦੀ ਤਰ੍ਹਾਂ ਏਡਾ ਵੱਡਾ ਮਕਾਨ ਬਣਿਆ ਹੁੰਦਾ, ਲੋਕੀ ਆ ਕੇ ਮਾਰਬਲ ਵਹਿੰਦੇ ਨੇ, ਛੱਤ ਵਹਿੰਦੇ ਨੇ, ਤੇ ਕੀੜੀ ਜਦੋਂ ਤੁਰਦੀ ਉਹ ਖੋੜ ਹੀ ਵੇਖੀ ਜਾਂਦੀ ਹੈ ਕਿ ਕਿਤੇ ਖੋੜ ਪਈ ਹੋਵੇ, ਮੈਂ ਉਹ ਲੱਭ ਕੇ ਉਹਦੇ ਵਿੱਚ ਟਿਕ ਜਾਵਾਂ। ਤਾਂ ਕਿ ਉਹ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਇੱਕ ਸੰਸਥਾ ਜਿਤਨਾ ਕੰਮ ਕੀਤਾ, ਜਿਤਨੇ ਵੀ ਪੁਰਾਤਨ ਗ੍ਰੰਥ ਨੇ, ਮੈਂ ਉਸ ਬੰਦੇ ਤੋਂ ਹੈਰਾਨ ਹੋਇਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਦਮਾਦ ਭਾਈ ਸਾਧੂ ਜਨ ਉਹਨਾਂ ਦੀ ਬਾਣੀ ਲੱਭ ਕੇ ਪੁਰਾਣੀ ਕਿਤਾਬ ਉਹਨੇ ਗ੍ਰੰਥ ਛਾਪਿਆ। ਬਾਬਾ ਸਾਧੂ ਜਨ ਧੰਮ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਕਰਦੇ ਸਨ। ਬਾਬੇ ਫੇਰੂ ਦੇ ਬਚਨ ਲੱਭ ਕੇ ਉਹਨੇ ਛਾਪੇ, ਬਾਬੇ ਸੁਥਰੇ ਸ਼ਾਹ ਦੇ ਬਚਨ ਉਹਨੇ ਛਾਪੇ। ਉਸ ਗੁਰਮੁਖ ਨੇ ਆਪਣੀ ਜ਼ਿੰਦਗੀ ਵਿੱਚ ਕਾਫੀ ਘਾਲਣਾ ਘਾਲੀ। ਉਹਨੇ ਸਭ ਤੋਂ ਪਹਿਲੀ ਕਿਤਾਬ ਸੀ ਸਾਡੇ ਗੁਰਦੇਵ, 10 ਗੁਰੂ ਸਾਹਿਬਾਨਾਂ ਦਾ ਜ਼ਿਕਰ ਸੀ। ਉਹਦੇ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ ਜਿਹੜੀ ਅਰਜ਼ ਕਰਨ ਲੱਗਾ ਵਾਂ ਕਿ ਸਿੱਖ ਦੀ ਸੇਵਾ ਕਰਦਿਆਂ ਤੇ ਗੁਰੂ ਅਮਰਦਾਸ ਜੀ ਦੇ ਵੇਲੇ 2 ਇਕੱਠ ਗੁਰੂ ਘਰ ਵਿੱਚ ਹੁੰਦੇ ਸਨ, ਇੱਕ ਦੀਵਾਲੀ ਦਾ ਤੇ ਦੂਸਰਾ ਵਿਸਾਖੀ ਦਾ, ਜਿਹਨੂੰ ਬਾਅਦ ਵਿੱਚ ਸਰਬੱਤ ਖਾਲਸੇ ਦਾ ਨਾਮ ਦਿੱਤਾ ਗੁਰੂ ਕੇ ਮਰਜੀਵੜੇ ਸਿੱਖਾਂ। ਉਦੋਂ 2 ਇਕੱਠ ਹੋਣੇ ਤੇ ਸੰਗਤ ਬੜੀ ਦੂਰੋਂ ਆਉਣੀ, ਤੇ ਜਦੋਂ ਅੱਜ ਧੰਨ ਗੁਰੂ ਅਰਜਨ ਦੇਵ ਹਰਿਮੰਦਰ ਸਾਹਿਬ ਦੀ ਧਰਤੀ ਤੇ ਨੇ, ਉਹ ਕਹਿੰਦੇ ਨੇ ਹਰ ਇੱਕ ਸਿੱਖ ਦੀ ਸੇਵਾ ਵੰਡੀ ਗਈ, ਲੰਗਰ ਦਾ ਪ੍ਰਬੰਧ ਕਰਨ ਦੀ ਸੇਵਾ ਦਿੱਤੀ ਗਈ, ਸੰਗਤ ਨੇ ਆਉਣਾ ਉਹਦੇ ਵਾਸਤੇ ਬਿਸਤਰਿਆਂ ਦੇ ਪ੍ਰਬੰਧ ਦੀ ਸੇਵਾ ਦਿੱਤੀ ਗਈ, ਕੀਰਤਨੀਏ ਗੁਰਸਿੱਖਾਂ ਦੀ ਸੇਵਾ ਲੱਗੀ ਵੀ ਕਿੰਨੇ ਕਿੰਨੇ ਕੀਰਤਨ ਕਰਨੇ, ਸਾਰਿਆਂ ਦੀ ਸੇਵਾ ਵੰਡ ਦਿੱਤੀ ਗਈ, ਅਖੀਰ ਤੇ ਜੋੜਿਆਂ ਦੀ ਤੇ ਭਾਂਡਿਆਂ ਦੀ 2 ਦੀ ਸੇਵਾ ਜਿਹੜੀ ਹੈ। ਹਰ ਸਿੱਖ ਨੂੰ ਆਗੂ ਥਾਪਿਆ ਤੇ ਜਦੋਂ ਸਿੱਖਾਂ ਪੁੱਛਿਆ ਮਹਾਰਾਜ ਜੋੜੇ ਤੇ ਭਾਂਡਿਆਂ ਦੀ ਸੇਵਾ, ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜੋੜਿਆਂ ਦੀ ਸੇਵਾ ਦਾਸ ਕਰੇਗਾ ਤੇ ਭਾਂਡਿਆਂ ਦੀ ਸੇਵਾ ਗੰਗਾ ਜੀ ਕਰਨਗੇ। ਹੁਣ ਤੱਕ ਉਸ ਸਤਿਗੁਰੂ ਦੀ ਉਪਮਾ ਜਿਨ੍ਹਾਂ ਨੇ 5 ਪਿਆਰਿਆਂ ਨੂੰ ਅਦਬ ਦਿੱਤਾ, ਮੈਂ ਉਸ ਨੀਂਹ ਦਾ ਪਹਿਲਾਂ ਜ਼ਿਕਰ ਕਰਨਾ ਚਾਹੁੰਦਾ। ਸਹਿ ਭਾਈ ਗੁਰਦਾਸ ਕਹਿੰਦੇ ਨੇ ਕਿ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਨੇ। ਕਵਿਤ ਵਿੱਚ ਉਹਨਾਂ ਨੇ ਇਸ ਤੋਂ ਅੱਗੇ ਗੱਲ ਕਹੀ, ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ, ਜਦੋਂ ਮੈਂ ਆਪਣੀ ਜ਼ਿੰਦਗੀ ਵੱਲ ਝਾਤੀ ਮਾਰਨਾ। ਹੁਣ ਭਾਈ ਸਾਹਿਬ ਅੰਦਰ ਉਹ ਘਾਟ ਨਹੀਂ, ਉਹ ਸਾਨੂੰ ਉਪਦੇਸ਼ ਪੈ ਦਿੰਦੇ ਨੇ, ਜਗਿਆਸੂ ਤੂੰ ਇਸ ਤਰ੍ਹਾਂ ਸਿੱਖੀ ਨੂੰ ਕਮਾਈ। ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਰਪਾ ਕਰ, ਮੇਰੀ ਜ਼ਿੰਦਗੀ ਵਿੱਚ ਉਹ ਗੁਣ ਨਹੀਂ, ਉਹ ਕਰਮ ਨਹੀਂ, ਮੈਂ ਤੇਰੀ ਹਜ਼ੂਰੀ ਵਿੱਚ ਕੁਰਬਾਨ ਹੋ ਸਕਾਂ, ਪਰ ਮੈਨੂੰ ਇੱਕ ਗੱਲ ਦੀ ਸਮਝ ਤੇਰੇ ਅੰਮ੍ਰਿਤ ਬਚਨ ਪੜ੍ਹ ਕੇ ਪੈ ਗਈ ਏ। ਖੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਗੁਰੂ ਨਾਨਕ ਦੇ ਦਰ ਤੇ ਆਉਣ ਵਾਲੇ ਸਿੱਖ ਨੇ, ਜਦੋਂ ਉਹ ਤੇਰੇ ਦਰ ਤੇ ਸਿਮਰਨ ਕਰਨ, ਸੇਵਾ ਕਰਨ ਤੇ ਮਿਹਰ ਕਰੀ, ਮੈਂ ਆਪਣੇ ਤਨ ਦੇ ਟੁਕੜੇ ਟੁਕੜੇ ਰੋਮ ਰੋਮ ਕਰਕੇ ਉਹਨਾਂ ਸਿੱਖਾਂ ਦੇ ਚਰਨਾਂ ਤੋਂ ਕੁਰਬਾਨ ਕਰਦਿਆਂ, ਜਿਹੜੇ ਦਾਤੇ ਤੇਰੇ ਦਰ ਤੇ ਜੁੜ ਕੇ ਆਪਣੇ ਮਨ ਨੂੰ ਮਾਰ ਕੇ ਤੇਰੀ ਸ਼ਬਦ ਦੀ ਕਮਾਈ ਕਰਦੇ। ਭਾਈ ਸਾਹਿਬ ਨੇ ਦੂਜਾ ਬਚਨ ਕੇ ਕਹਿਣ ਲੱਗੇ, ਕੇਵਲ ਆਪਣੇ ਤਨ ਨੂੰ ਰੋਮ ਰੋਮ ਕਰਕੇ ਕੱਟੇ ਹੀ ਨਾ, ਇਸ ਤਨ ਦੇ ਟੁਕੜੇ ਕੱਟੇ ਹੋਏ ਅੱਗ ਵਿੱਚ ਫੂਕ ਦਿੱਤੇ ਜਾਣ, ਤੇ ਉਹ ਜਿਹੜੀ ਹੱਡੀਆਂ ਬਚਨ ਉਹਨਾਂ ਨੂੰ ਚੱਕੀ ਦੇ ਪੁੜਾਂ ਵਿੱਚ ਪੀ ਕੇ ਬਰੀਕ ਕਰ ਦਿਓ, ਤੇ ਜਿੱਦਣ ਸਵੇਰੇ ਕਿਤੇ ਤੇਜ਼ ਹਵਾ ਪਵਨ ਚੱਲਦੀ ਹੋਵੇ ਤੇ ਉਸ ਸਵਾਹ ਨੂੰ ਤੇ ਪੀਸੀਆਂ ਉਹਦੀਆਂ ਹੱਡੀਆਂ ਨੂੰ ਚੋਕੇ ਹਵਾ ਵਿੱਚ ਸੱਟਿਆ ਜੇ। ਕਹਿੰਦੇ ਨੇ ਪਵਨ ਇੱਕ ਕੰਮ ਤੂੰ ਕਰਦੇ, ਜਿੱਥੇ ਜਿੱਥੇ ਅੰਮ੍ਰਿਤ ਵੇਲੇ ਬਾਬੇ ਨਾਨਕ ਦਾ ਸਿੱਖ ਉੱਠ ਕੇ ਗੁਰੂ ਦਰ ਤੇ ਆਉਂਦਾ ਪਿਆ ਸਿਮਰਨ ਕਰਦਾ, ਉਸ ਰਾਹ ਦੇ ਉੱਤੇ ਮੇਰੀ ਮੜੀ ਦੀ, ਮੇਰੀ ਹੱਡੀਆਂ ਦੀ, ਉਸ ਪੀਸੀ ਹੋਈ ਰਾਖ ਨੂੰ ਬਖੇਰ ਦੇ। ਤੇ ਕਹਿੰਦੇ ਨੇ ਖੇ ਦਇਆ ਦੇ ਘਰੋ, ਖੇ ਦਇਆ ਦੇ ਖਜ਼ਾਨਿਓ, ਗੁਰੂ ਕੇ ਸਿੱਖੋ, ਆਪਣੇ ਕਰਮਾਂ ਕਰਕੇ ਛੁੱਟਣਾ ਨਹੀਂ, ਪਰ ਮਿਹਰ ਕਰਿਓ, ਮੈਂ ਤੁਹਾਡੇ ਚਰਨਾਂ ਦੀਆਂ ਤਲੀਆਂ ਨਾਲ ਲੱਗ ਕੇ ਕਿਤੇ ਬਖਸ਼ਿਆ ਜਾ। ਸਹਿ ਭਾਈ ਗੁਰਦਾਸ ਨੇ ਬਚਨ ਕੀਤਾ, ਕਹਿੰਦੇ ਨੇ ਨੱਕ ਸਿੱਸ ਲਓ, ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਜਿਹੜੇ 5 ਪਿਆਰੇ ਬੰਨੇ ਨੇ ਅੱਗੇ ਜਾ ਕੇ। ਸਾਹਿਬ ਜੀ ਭਾਈ ਗੁਰਦਾਸ ਕਹਿੰਦੇ ਨੱਕ ਸਿੱਸ ਲਓ, ਨੱਕ ਦਰਦ ਹੁੰਦਾ ਪੈਰ ਦਾ ਨਹੁੰ, ਤੇ ਸਿੱਖ ਸਿੱਖਾ ਦਰਦ ਵੈਸੇ ਚੋਟੀ ਹੁੰਦਾ ਸਿਰ ਤੱਕ। ਨੱਕ ਸਿੱਸ ਲਓ, ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਅਗਨ ਜਲਾਏ ਪੁਨ ਪੀਸਣ ਪਸਾਏ, ਤਾਂ ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ, ਜਦ ਤੱਕ ਸਿੱਖ ਪਗ ਧਰੈ ਗੁਰ ਪੰਥ ਤਰਾਟ, ਤਾਉ ਤਾਉ ਮਾਰਗ ਮੈਂ ਭਸਮ ਕੋ ਡਾਰੀਐ। ਅਖੀਰ ਦੇ ਬਚਨ ਨੇ ਤੇ ਪਦ ਪਾਦਕ ਚਰਨ ਲਿਵ ਲਾਗੀ ਰਹੇ, ਉਹਨਾਂ ਸਿੱਖਾਂ ਦੇ ਚਰਨਾਂ ਦੀਆਂ ਜਿਹੜੀਆਂ ਤਲੀਆਂ ਨੇ ਮੇਰੀ ਉਹਨਾਂ ਵਿੱਚ ਲਿਵ ਲੱਗ ਜੇ, ਮੇਰੇ ਚਰਨ ਮੇਰੀ ਜਿਹੜੀ ਰਾਖ ਹੈ ਉਹਨਾਂ ਦੇ ਚਰਨਾਂ ਦੀਆਂ ਤਲੀਆਂ ਨਾ ਲੱਗ ਜਾਏ, ਤੇ ਪਦ ਪਾਦਕ ਚਰਨ ਲਿਵ ਲਾਗੀ ਰਹੇ। ਦਇਆ ਕਹਿ ਦਿਆਲ, ਖੇ ਦਇਆ ਦੇ ਖਜ਼ਾਨੇ ਸਿੱਖੋ, ਮੋਹੇ ਪਤ ਤੋਂ ਉਧਾਰੀਏ, ਮੇਰੇ ਵਰਗੇ ਪਾਪੀ ਨੂੰ ਪਾਰ ਕਰ ਦਿਆ ਜੀ। ਜਿਹੜੇ ਸਾਹਿਬ ਦੇ ਪਿਆਰੇ ਬੰਨੇ ਨੇ ਇਹ ਸਹਿਬ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਭਾਈ ਗੁਰਦਾਸ ਦੀ ਰਚਨਾ ਜਦੋਂ ਪੜ੍ਹਦੇ ਹਾਂ, ਹਰ ਸਵਾਲ ਦਾ ਉੱਤਰ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਮਿਲੇਗਾ। پر شرط ہے کہ گرو نو پڑھی گرو دی نظر نال اپنی اینک نال نہیں, کیونکہ اج اسی ارتھ تے جدو بانی پڑھنے اپنی اینک نال پڑھنے ہیں, جی میری اینک نو لال سی جا لگا تے میں اپنے حساب نال ہی ویاکھیا کراں گا. بھائی صاحب بھائی گرداس نے ایک تیسرا بچن کیا انہوں دی امرت بانی وچ پوڑی, پھر عرض کرنی بھی سکھ تو قربان کیوں جاتے. بھائی صاحب کہندے نے کہ لوگ دھرتی نو ماں کر کے پوجدے, بڑی اچھی ہے دھرتی دا رتبہ. تے ایک دن بیٹھے انہاں قلم چکی کہندے نے کہ بابا نانک صاحب جی تیرے سکھ کرا کرنی والے جڑے نے وہ مینوں انج لگدا دھرتی تو اچھے. تے بھائی گرداس ورگے گرمکھ جڑے نے وہ باہر دلیل اتر دیندے, پوچھا بھی تسی کیویں کہہ دیتا سکھ جڑے نے دھرتی تو بڑے اچھے نے. تے بھائی گرداس کہندے میں اس کر کے کہنا وا اچھے نے کہ اے دھرتی تیرا سبھا ہے, تیرے وچ ایک گنا کوئی بیج پائے تے او دے بدلے تو ہزار گنا پھل دینی, تیرے پھل دین دی گنتی سیمت ہے, تیرے وچ ایک کسے نے امب دی گٹک بیجی او دے بدلے ہزاراں امب دے تو پھل دے دے گی. پر کہندے گرو کا سکھ جڑا او دھرتی تو بھی زیادہ پھل دائک ہے, کہندے دھرتی دے وچ بیجے ہوئے بیج او دی تا گنتی منتی ہو سکدی ہے, پر گرو کے سکھ دے منہ وچ جدوں کوئی پا دیندا ہے او دا لکھ ہی کوئی نہیں ہو سکدا کہ نہ کوئی پھل ملے. بھائی صاحب نے دوجا بچن کیتا, کہن لگے ہے دھرتی تیرا دوجا سبھا ایویں تو اوہی پھل دینی ہے جی او جا تیرے وچ بیج پایا گیا. جے کسے نے چنے بیجے نے تے دھرتی نے چنیاں دی تھاں کنک نہیں دے دینی, جے کسے نے دھرتی دے اندر مکی چری بیجی ہے تے اونے مکی دے بدلے بندے نو میٹھے گنے نہیں دے دینے, جے چونا بیجیا تے کپاہ نہیں وہی بن جانی. دھرتی تیرے وچ جیڑا بیج پائیے تو او ہی فصل دے رہی ہے. پر کہندے نے بابا نانک ستگرو تیرے سکھ دے مکھ وچ کوئی بھوجن پاندا ہے سیوا کردا ہے تے جو اچھے وہ سارے پھل ہی مل جاندے, دھرتی ایک پھل دیندی ہے. بھائی صاحب پھر اخیر تے جڑی گل کیتی کہندے دھرتی تو بیجن تو بنا کدی کسے نو کچھ نہیں دیتا, کدی دیکھیا بھی رت آئی ہوئے سونی دی تے منک نے فصل نہ بیجی ہوئے تے وڈن والے دن جائے تے کھیت نے کچھ دینا ہے, فصل آوے کھاڑی دی لوگ کنک بندے ہون تے بیج بیجے ہی نہیں تے کی دھرتی نے اپنے آپ کنک دینی ہے. کہن لگے دھرتی بیجن تو بنا تو کدی بھی کسے نو کچھ نہیں دیندی, پر کہندے جے تیرے گھر سکھ دی سیوا کرن نو کچھ نہیں نا تو سنگت وچ کھلو کے کیول پھرنا ہی بنا لے سکھاں دے لئی تے سچ جانی تیرے من دی مراد ادھر پوری ہو جائے. بھائی صاحب دے امرت بچن نے کہن لگے دھرتی بیو بجائے سہس پھلایا, سہس در تے ہزار, دھرتی وچ ایک گنا بیج بیجے تے ہزار گنا ملے, دھرتی بیو بجائے سہس پھلایا گرسکھ مکھ پوائے نہ لیک لکھایا, دھرتی دے پھلائے جوئی پھل پایا گرسکھ مکھ پوائے سب پھل لایا. کہن لگے بیجے باج نہ کھائے نہ دھرت جمایا, پر پیارے گرسکھ چت وسائے اچھ پجایا, سکھ نو کیول چیتے کر لیں تے تیریاں اچھا پوریاں ہو جان گیاں, بابے دے پیاریاں دی ذکر ہے. بھائی صاحب جی جنہ سکھاں دے چرناں دیاں تلیاں تو تسی قربان جاندے ہو, جنہ دے چرناں دے تواڈی چمڑی موجڑے بنلی تڑپ دیے, پھر سانو دسو سکھاں دا جیون کی ہو جائے کی ہو جائے نے جیون والے. تے بھائی صاحب نے پھر شروع کیتا کہن لگے بلہاری تنہاں گرسکھاں جائے جنہ گردرشن ڈٹھا, ایویں نہیں کہ باہر جکڑ وڑدا رہتے دے ہو جائے سکھاں دے چرناں دی دھوڑ, اے نہیں بھی سارا دن لوکاں دے نندیا چگلی کردا رہے تے او سکھ دے چرناں دی دھوڑ پچھو. گرمکھو بھائی گرداس نے کہندے بلہاری تنہ گرسکھا جائے جنہ گردرشن ڈٹھا, بلہاری تنہ گرسکھا پیری پی گرسبا بٹھا, بلہاری تنہ گرسکھا گرمت بول بول دے مٹھا, بلہاری تنہ گرسکھا پتر متر گر پائی اٹھا, بلہاری تنہ گرسکھا گر سیوا جانن اپرٹھا, بلہاری تنہ گرسکھا آپ ترے ترین سرٹھا. یہ ارتھ گرمکھاں بڑے سونے کیتے نے گیانی خزارا سنگھ جی اورا نے, وہ کہندے بلہاری تنہ گرسکھا جائے جنہ گردرشن ڈٹھا, میں اونا سکھاں تو بلہارے جانا. بھائی صاحب کہندے جیڑے گرو کے درشن جا کے کر دے, گرو صاحب نو دیکھے ਦੂਜਾ ਬਚਨ ਕੀਤਾ ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪਏ ਸਤਿਗੁਰੂ ਦੇ ਚਰਨਾਂ ਵਿੱਚ ਕਰਕੇ ਨਮਸਕਾਰ, ਫਿਰ ਉੱਚਾ ਬੋਲਦੇ ਨੀ ਨਜ਼ਰ ਨੀਵੀ ਪਾ ਕੇ ਗੁਰਸਭਾ ਬਿਖਿੱਟਾਂ ਇਹ ਚੌਂਕੜਾ ਮਾਰ ਕੇ ਅਡੋਲ ਮੇਰੇ ਸਤਿਗੁਰੂ ਦੀ ਸੰਗਤ ਵਿੱਚ ਬਹਿ ਜਾਂਦੇ ਨੇ। ਬਹਿਣ ਤੋਂ ਬਾਅਦ ਫਿਰ ਕੀ ਕਰਦੇ ਨੇ? ਕਹਿੰਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ, ਪਿਆਰੇ ਉਹ ਫਿੱਕਾ ਬੋਲ ਨਹੀਂ। ਕਹਿੰਦੇ ਨੇ ਜਦੋਂ ਉਹ ਫਿਰ ਚੌਂਕੜਾ ਮਾਰ ਕੇ ਬੈਠੇ ਗੁਰੂ ਕੇ ਸਿੱਖ ਬੋਲਦੇ ਨੇ ਨਾ, ਕਹਿੰਦੇ ਨੇ ਉਹਨਾਂ ਦੇ ਬੋਲ ਵਿੱਚੋਂ ਜੋ ਵੀ ਨਿਕਲਦਾ ਕੇਵਲ ਗੁਰੂ ਕੀ ਮਤ ਨਿਕਲਦੀ ਏ, ਤੇ ਕਹਿੰਦੇ ਨੇ ਜਿਹਦੇ ਮੂੰਹ ਵਿੱਚੋਂ ਗੁਰਮਤ ਦੇ ਬੋਲ ਨਿਕਲਦੇ ਹੋਣ ਉਹ ਕਦੀ ਕੌੜੇ ਹੋ ਸਕਦੇ, ਉਹਦੇ ਗੁਰਮਤ ਦੇ ਬੋਲ ਮਿੱਠੇ ਲੱਗਦੇ। ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲਦੇ ਮਿੱਠਾ। ਤੇ ਭਾਈ ਸਾਹਿਬ ਅੱਗੇ ਕਹਿੰਦੇ ਨੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ, ਕਹਿੰਦੇ ਨੇ ਭਾਵੇਂ ਪੁੱਤਰ ਸੱਕਾ ਕੋਲ ਹੋਵੇ ਭਾਵੇਂ ਮਿੱਤਰ ਕੋਲ ਹੋਵੇ, ਤੇ ਜੇ ਉਹਨੂੰ ਪੁੱਛੋ ਵੀ ਤੇਰੇ ਮਨ ਵਿੱਚ ਸਭ ਤੋਂ ਵੱਧ ਅਦਬ ਕਿਹਦੇ ਲਈ ਏ, ਉਹ ਕਹਿੰਦਾ ਮੇਰੇ ਗੁਰ ਭਾਈ ਲਈ ਜਿਹੜਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਨਾਲ ਜੁੜੇ। ਪੁੱਤਰ ਨਾਲੋਂ ਮਿੱਤਰ ਨਾਲੋਂ ਮੈਨੂੰ ਗੁਰੂ ਕਾ ਭਾਈ ਇੱਠਾ ਦਰ ਤੇ ਪਿਆਰਾ ਲੱਗਦਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਪਰਿੱਠਾ। ਅਪਰਿੱਠਾ ਦਰ ਹੁੰਦਾ ਪਿਆਰੀ। ਕਹਿੰਦੇ ਨੇ ਮੈਨੂੰ ਉਹਨਾਂ ਗੁਰੂ ਕੇ ਸਿੱਖਾਂ ਦੀ ਭਾਵਨਾ ਜਿਹੜੀ ਜਦੋਂ ਸੇਵਾ ਕਰਦੇ ਨੇ ਉਹਨਾਂ ਨੂੰ ਸੇਵਾ ਸਭ ਤੋਂ ਪਿਆਰੀ ਏ। ਤੇ ਭਾਈ ਸਾਹਿਬ ਜੀ ਤੁਸੀਂ ਕਿਉਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹੋ? ਕਹਿੰਦੇ ਨੇ ਉਸ ਗੁਰੂ ਕੇ ਪਿਆਰੇ ਵਿੱਚ ਇੰਨੀ ਤਾਕਤ ਏ, ਆਪ ਤਾਂ ਤਾਰਦਾ ਕਰਦਾ ਜੇ ਉਹ ਚਾਹੇ ਤਾਂ ਇੱਕ ਨਾਮ ਦੀ ਕਣੀ ਨਾਲ ਸਾਰੇ ਸੰਸਾਰ ਨੂੰ ਉਤਾਰ ਸਕਦਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇਨ ਸਰਿੱਠਾਂ, ਤੇ ਅਖੀਰ ਤੇ ਕਹਿੰਦੇ ਨੇ ਗੁਰਸਿੱਖ ਮਿਲਿਆ ਪਾਪ ਪਣਿਠਾਂ। ਗੁਰੂ ਕੇ ਸਿੱਖ ਨੂੰ ਮਿਲੀਏ ਤੇ ਪਾਪਾਂ ਦਾ ਖੰਡਨ ਹੋ ਜਾਂਦਾ। ਇੱਕ ਉਦਾਹਰਨ ਸਿਰਫ ਹੋਰ ਦੇਣੀ, ਫਿਰ ਅੱਗੇ ਤੁਰਨਾ ਹੈ ਪੰਜਾਂ ਪਿਆਰਿਆਂ ਵੱਲ। ਭਾਈ ਸਾਹਿਬ ਨੇ ਫਿਰ ਇੱਕ ਬਚਨ ਕਿਹਾ, ਪੁੱਛਿਆ ਜੀ ਹੋਰ ਉਹਨਾਂ ਦੇ ਚਿੰਨ੍ਹ ਕੀ ਨੇ? ਇਹ ਤਾਂ ਚਲੋ ਗੁਰੂ ਕੀ ਸੇਵਾ ਵਿੱਚ ਆ ਗਏ, ਕੀਰਤਨ ਸੁਣਿਆ, ਮਿੱਠੇ ਬੋਲ ਬੋਲੇ, ਭਾਂਡੇ ਮਾਂਜੇ, ਹੱਥੀ ਜੋੜੇ, ਝਾੜੇ, ਤੱਪੜ ਝਾੜੇ, ਹੋਰ ਉਹਨਾਂ ਦੇ ਗੁਣ ਕੀ ਨੇ ਜਿਨ੍ਹਾਂ ਦੇ ਚਰਨਾਂ ਦੀ ਧੂੜ ਤੁਸੀਂ ਮੰਗਦੇ ਹੋ? ਤੇ ਭਾਈ ਸਾਹਿਬ ਸ਼ੁਰੂ ਕਰਦੇ ਨੇ, ਕਹਿੰਦੇ ਨੇ ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਕਹਿੰਦੇ ਨੇ ਮੈਂ ਉਸ ਸਿੱਖ ਤੋਂ ਕੁਰਬਾਨ ਜਾਣਾ ਜਿਹਨੇ ਗੁਰੂ ਕੀ ਮਤ ਨੂੰ ਕਮਾ ਕੇ ਗਰੀਬੀ ਲੈ ਆਉਂਦੀ। ਇੱਕ ਦਿਨ ਅਰਜ਼ ਕੀਤੀ ਸੀ ਤੇ ਗੁਰਮਤ ਗਰੀਬੀ ਦਾ ਜ਼ਿਕਰ ਹੈ, ਪਖੰਡ ਵਾਲੀ ਗਰੀਬੀ ਦਾ ਨਹੀਂ। ਜਿਹੜੀ ਪਖੰਡ ਵਾਲੀ ਗਰੀਬੀ ਉਹਨੂੰ ਤਾਂ ਸਾਹਿਬ ਜੀ ਕਹਿੰਦੇ ਸੀਸ ਨਵਾਏ ਕਿਆ ਥੀਏ ਜਾਂ ਹਿਰਦੈ ਕਸੁੱਤੇ ਜਾਂ। ਸਾਹਿਬ ਕਹਿੰਦੇ ਨੇ ਹਉਂ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ, ਹੋਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਮੈਂ ਤਾਂ ਉਹਦੇ ਚਰਨਾਂ ਦੀ ਧੂੜ ਮੰਗਣਾ ਉਹ ਇੰਨਾ ਉੱਚਾ ਹੈ। ਖੋਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਖੋਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਖੋਂ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ, ਖੋਂ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਜਿਹੜੇ ਸਹਿਜ ਵਿੱਚ ਸਮਾਏ ਨੇ ਉਹੀ ਗੁਰੂ ਦੇ ਪਿਆਰੇ ਬਣਦੇ ਨੇ। ਸਹਿ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਾ ਸਿੱਖ ਉਹਦੀ ਸੇਵਾ ਲਈ ਮੈਂ ਇੰਨਾ ਤੱਤ ਪਾਇਆ, ਜਿਨ੍ਹਾਂ ਪੰਜਾਂ ਦਾ ਆਪਾਂ ਅੱਜ ਜ਼ਿਕਰ ਕਰਨ ਲੱਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੰਜ ਸ਼ਬਦ ਬੜੀ ਬੜੀ ਵਰਤੇ ਹੈ ਪਰ ਉਹਦੇ ਹਰ ਥਾਂ ਤੇ ਅਰਥ ਵੱਖੋ ਵੱਖ ਨੇ ਪ੍ਰਕਰਨ ਅਨੁਸਾਰ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਹੈ ਪੰਜ, ਪਰ ਆਪਾਂ ਇੱਥੇ ਪੜ੍ਹਨਾ ਪੰਜਾਂ ਪਿਆਰਿਆਂ। ਪਹਿਲਾ ਸ਼ਬਦ ਵਰਤਿਆ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗੈ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਕਹਿੰਦੇ ਨੇ ਉਹ ਪੰਚ ਦਾ ਅਰਥ ਇੱਥੇ ਪੰਜ ਨਹੀਂ, ਪੰਚ ਦਾ ਅਰਥ ਉਹ ਗੁਰਮੁਖ ਜਨ ਜਿਹੜੇ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਨਾਲ ਨਾਮ ਵਿੱਚ ਰਤੇ ਨੇ, ਤੇ ਉਹ ਪੰਜ ਜਨ ਜਿਹੜੇ ਪੰਚ ਦਨ ਵਾਹਿਗੁਰੂ ਦੀ ਦਰਗਾਹ ਵਿੱਚ ਜਿਨ੍ਹਾਂ ਦੇ ਮੱਥੇ ਤੇ ਮੇਰੇ ਦਾਤੇ ਨੇ ਬਖਸ਼ ਦਾ ਨਿਸ਼ਾਨ ਪਾ ਦਿੱਤਾ। ਪੰਚ ਹੀ ਪ੍ਰਵਾਨ ਨੇ, ਗੁਰਮੁਖ ਜਾਨੀ ਉਹਦੇ ਦਰ ਦੇ ਪ੍ਰਧਾਨ ਨੇ। ਕਿਉਂ ਪ੍ਰਧਾਨ ਨੇ? ਕਹਿ ਲੱਗੇ ਦਾ ਕਾਰਨ ਇਹ ਤਿੱਥੈ ਸੋਹਨ ਪੰਚ ਪ੍ਰਵਾਨ ਨਗਰੀ ਕਰਮ ਪਵੈ ਨਿਸ਼ਾਨ। ਕਹਿੰਦੇ ਨੇ ਉੱਥੇ ਉਸ ਦਰਗਾਹ ਵਿੱਚ ਕੇਵਲ ਪੰਜ ਹੀ ਗੁਰਮੁਖ ਜਨ ਹੀ ਪ੍ਰਵਾਨ ਨੇ, ਤੇ ਉਹਨਾਂ ਦੇ ਮਸਤਕ ਤੇ ਮੇਰੇ ਮਾਲਕ ਨੇ ਕਿਰਪਾ ਕਰਕੇ ਆਪਣੀ ਬਖਸ਼ ਦਾ ਨਿਸ਼ਾਨ ਪਾਇਆ। ਇੱਥੇ ਪੰਚ ਦਾ ਅਰਥ ਕਰਾਂਗੇ ਗੁਰਮੁਖ ਜਨ। ਸਿਰਫ ਕੁਝ ਕੁ ਬੇਨਤੀਆਂ ਕਰਨੀਆਂ ਨੇ ਬਾਣੀ ਵਿੱਚੋਂ ਕਿ ਪੰਚ ਦੇ ਅਰਥ ਕੀ ਆਏ। ਹਜ਼ੂਰ ਦਾ ਇੱਕ ਬਚਨ ਹੋਰ ਹੁੰਦਾ ਕਿ ਵਾਜੇ ਪੰਚ ਸ਼ਬਦ ਵਿੱਚ ਘਰ ਸੁਭਾਗ ਹੈ, اتے پانچ طرح دے وکرے وکرے جڑے ناد نے واجے نے اندر بجتے انہوں کا ذکر آتا ہے. ایک بچن آتا ہے اور پنچ ہم ایک جنا کیوں رات کو گھر باہر منا. اتے پنچ کا ارتھ ہے کہ پنچ وکار. جدو صاحب دے امرت بچن پڑھنے ہیں پنچ منائے پنچ وسائے جڑے آتے ہیں بچن وہ پنچ وکار تے پنچ شبھ گن نے. صاحب تن گرو گرنتھ صاحب کی امرت باغی دے اندر ایک آتا ہے آس باس پنچ جوگیا بیٹھے. اتے پنچ جوگیا در سے پنجاں وکاراں وچ ملے ہوئے منک. اتنے جدو صاحب نے شبد ورتیا تے پنچ پیارے جڑے نے بھائی صاحب بھائی کان سنگھ نابا جی کہندے نے حقیقت اے وے کہ ہر گرو صاحبان دے ویلے پنج گرو کے سکھاں نوں ادب دتا جاندا سی. انہاں نے گرو ارجن دیو سچے پاتشاہ انہاں دے ویلے دے سکھاں دا وی ذکر کیتا ہے. وہ کہندے نے کہ بھائی بدھی چند بھائی کرانا بھائی پیڑا بھائی لگا ادک جڑے سکھ نے بھائی جیٹھا ادک انہاں نال پنجاں ورگا سسکار سی. گرو تیگ بہادر جی کا بھی انہاں ذکر کیتا ہے. پر جڑے آپاں پنجاں پیاریاں دا ذکر کرنا ہے اے پیارے او گرمک جنگ نے جدو 30 مارچ 1699 14 اپریل یا 13 اپریل ادھر نہیں 30 مارچ 1699 آنندپور صاحب دی دھرتی تے میرے کلگی والے پریتم نے گرمک پیارے دس دے نے کہ آنندپور صاحب دی دھرتی تے کیش گڑھ دی پہاڑی تے کھلو کے حضور نے ادن 80,000 دا اکٹھ منیا ودوانا نے اپنے میان تو کرپان باہر کڈیے تے اوتے کھلو کے کیا سی اج مینوں ایک سکھ دی سر دی لوڑ. چیتے رکھیو اس اکٹھ وچ مسند وی سن جڑے پشا پشو سوچ دے مالک سن. اس اکٹھ وچ کائر تے بجھ دل وی ملے نے تے اس اکٹھ وچ او سن جڑے کیول دلی دربار دی مقبری کرن واسطے اوتے آئے سن. گرو گھر دی سی آئی ڈی جاں کہہ لو گپت بھید اوتے پہنچاندے سن. تن گرو گوبند سنگھ سچے پاتشاہ جی نے آنندپور صاحب دی دھرتی تے ویساکھی والے دن حضور نے کرپان کڈ کے سکھاں دے سراں دی منگ کیتی. اوتے سکھ ودوان کہ میں آپ نے بڑی بڑی سنیا کہ ایکو دم سناٹا سا گیا. لوگ حیران ہو گئے ستگرو دے سوروپ نوں بیر رس نوں تک کے تے کرپان ننگی تک کے مسنداں دے اندر کمبے. پہلی آواز دتی کوئی خیر سکھ اپنا سر دے کوئی نہیں اٹھیا. دوجی آواز دتی تیجی آواز جدو دتی اے تے سنگت وچوں ایک 30 سال دا گرمکھ پیارا جڑا لاہور دی دھرتی دا رہن والا ہے تے جڑا بھائی پارو پرمہنس دی کل وچوں جنوں تن گرو امرداس نے کیا سی بھائی پارو تینوں آپاں گرتا گدی دے دئیے تے ہاتھ جوڑ کے کیا سی داتا گرتا گدی نی کرپا کر کے مینوں سکھی کمان دی داد دے. بھائی صاحب بھائی دیا رام جی سب تو پہلا وہ اٹھے نے ہاتھ جوڑ کے کیا کہ میرے تن گرو گوبند سنگھ جی دے چرناں وچ داتیا اصل وچ میرے تو اٹھن وچ دیری ہو گئی ہے. مینو تا سمجھ ہی ہون پئی ہے کہ جے گرو نو رجا کے پرمیشور نو خوش کرنا ہے تے سکھا گرو تن منگے من منگے اونوں دیندیاں کدی دیری نہ کری. کرپالو ستگرو جی اے سیس میرا تیرے چرناں وچ حاضر اے. اوتے سکھ ودوان کہندے نے داتار نے باہ پکڑی اندر لے گئے. اے سارے مندے نے کوئی ادھر شک نہیں کہ اندر کرپان چلیے تے نال پھر اے بھی مندے نے کہ کرپان خون نال بھجی ہوئی صاحب دوجی بار پھر باہر لے کے آئے. ہن ایتھے ایک کھن عرض کرنی آپ گرمکھ بیٹھے ہو آپاں صدق کیول تن گرو گرنتھ صاحب دی بانی تے یقین. کچھ کو ودوانا نے اے کیا بھی ستگرو نے اوتھے بکرے بنے جی اندر تمبو وچ. کسے نے کہہ دتا کچھ ہور کسے ایک سجن نواں تریا وہ کہندا نہیں اندر رکھیا سی بھر کے خون والا بھانڈا جے اودے وچوں کرپان پھین کے لے آندی تے بھائی دیا سنگھ نوں اندر بٹھا آئے. گرمکھو جوت کل اساں واچی سی گرو نانک دی ہے. گرو گرنتھ صاحب وچ ایک بچن ہوندا ہے حضور دا کہندے نے کہ میرے مالک جی اسی ایویں اپنی چترائی سیانپ نال کہنے آ کہ نہیں ہو سکدا. گرو گرنتھ صاحب کہندے نے تو او کچھ کر سکنا جنوں اسی کدی چیتے نہیں کر سکدے جڑا سارے دماغ وچ کدی فرنا نہیں ہو سکدا. महाराज की कर सकते हैं। खजूर ने अमृत बाणी विच क्या कह लगे, शीयां बाजा चरगा कुइयां इना खवाले का। हुणे गुरु ग्रंथ साहिब का वचन है, कहिंदे ने चरग होवे शेर होवे कुई होवे ये सारे मांस खाण वाले ने, जे तू चाहे तो मांस खोरे इना जीवां नू का खाण ते मजबूर कर सकना है, ते जेड़ी भेड़ बकरी गां मज का खांदियां ने जे तेरी रजा ते आवे सी सोच सकने आ कि मज मांस खांदी होवे बकरी मांस खाए। कह लगे का खाण वाले मांस खांदे दे मांस खवा सकना है। फिर नाल कहिंदे ने जिस मारूथल विच पानी दी बूंद डिगे ते सड़के पठ विच खत्म हो जांदी है, तुसी चाहो तां मारूथल विच समुंदर पैदा कर दियो ते तुसी चाहो ते समुंदर दे विच पहाड़ पैदा कर दें। कहिंदे ने मेरे मालक सानू इन्ना यकीन है, लोक जींदे ने सां लै के जे तू अपनी खेड ते आवे ते जिन्हां दे सां रुक जाण तू उन्हां नू भी जीवन दे देना। साहब दे अमृत बचन ने शीयां बाजा चरगा कुइयां इना खवाले का खान ते ना मांस खवाले ए चलाए रा, नदियां विच ठिब्बे दिखाले थली करे असगा, कीड़ा थाप दे पातशाही लश्कर करे स्वां। फिर अगे बचन कहिंदे ने जेते जी जीवे लै सा, जिन्ने जी ने सा लै के जिंदे ने जिवाले ता के असां, ऐड़ा जेतर लगा असां, जे तू जवान ते आए ते जिन्हां दे सुवास नहीं चलदे उन्हां नूं भी तू जवा सकने। ज्ञानी मान सिंह चौधरी दे गल बड़ी सोहनी कहिंदे सन, वैसाखी ते ओह बोले असीं शब्द भावें वरत लैंदे आ वैसाखी, पर गुरु ग्रंथ साहिब जिहड़ा शब्द आया ओह वाहवे उत्ते दुलावां ने वैसाखी, ओह कहिंदे ने हद हो गई। कहिंदे ने जदों सिख कहिंदे ने अंदर बकरे बन्ने ते बाहर सिर मंगे, कहिंदे ने मैं कई वारी सोचना उन्हां दी शब्द ने, ਉਹ ਕਹਿੰਦੇ ਨੇ ਮੈਂ ਸੋਚਣਾ ਵਾ। ਇੱਕ ਪਾਸੇ ਕਹਿੰਦੇ ਨੇ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਦੀ ਸਿਰਜਣਾ ਹੋਈ, ਨਾਲ ਉਹ ਕਹਿੰਦੇ ਨੇ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ। ਉਹ ਕਹਿੰਦੇ ਨੇ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਕਰਨੇ ਆ ਤੇ ਉਹ ਔਰੰਗਜ਼ੇਬ ਨੂੰ ਇੱਕ ਗੱਲ ਕਹਿੰਦੇ ਨੇ, ਔਰੰਗਜ਼ੇਬ ਸਾਡੇ ਘਰ ਵਿੱਚ ਮਰਦ ਜਾਂ ਸਿਆਣਾ ਉਹਨੂੰ ਕਿ ਉਹ ਉਸ ਨੂੰ ਕਿਹਾ ਜਾਂਦਾ ਜਿਹਦੀ ਜ਼ਬਾਨ ਵਿੱਚ ਜੋ ਕੁਝ ਹੋਵੇ ਉਹ ਕੁਝ ਉਹਦੇ ਅੰਦਰ ਹੋਵੇ, ਤੇ ਜੋ ਕੁਝ ਅੰਦਰ ਹੋਵੇ ਉਹ ਜ਼ਬਾਨ ਤੋਂ ਬੋਲ ਕੇ ਕਹਿ, ਤੇ ਜਿਹੜਾ ਕਹਿ ਕੁਝ ਤੇ ਕਰੇ ਕੁਝ, ਸਾਹਿਬ ਕਹਿੰਦੇ ਨੇ ਉਹਨੂੰ ਅਸੀਂ ਕਦੀ ਪਰਵਾਹ ਨਹੀਂ ਕਰਦੇ। ਉਹਨੇ ਫਿਰ ਬੜੀ ਸੋਹਣੀ ਦਲੀਲ ਦਿੱਤੀ, ਕਹਿਣ ਲੱਗੇ ਗੁਰੂ ਸਾਹਿਬ ਕਹਿੰਦੇ ਨੇ ਖਮੂ ਮਰਦ ਬਾਇਦ ਸ਼ਬਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜਿਹਦੇ ਮੂੰਹ ਵਿੱਚ ਕੁਝ ਤੇ ਢਿੱਡ ਵਿੱਚ ਕੁਝ ਉਹਨੂੰ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ। ਉਹ ਕਹਿੰਦਾ ਗੁਰੂ ਸਾਹਿਬ ਬਾਹਰ ਖਲੋ ਕੇ ਮੰਗਦੇ ਹੁਣ ਸਿੱਖਾਂ ਦੇ ਸਿਰ ਤੇ ਅੰਦਰ ਜਾ ਕੇ ਬੱਕਰੇ ਝਟਕਾਈ ਜਾਏ, ਤੇ ਕੀ ਗੁਰੂ ਅੰਦਰੋਂ ਬਾਹਰੋਂ ਇੱਕ ਸੀ, ਸਮਝੋ ਉਹਨਾਂ ਦੀ ਦਲੀਲ। ਉਹ ਕਹਿੰਦੇ ਨੇ ਦੂਜਾ ਪ੍ਰਮਾਣ ਦਿੰਦੇ ਨੇ, ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਤੇ ਕਹਿੰਦੇ ਨੇ 80,000 ਦੇ ਇਕੱਠ ਵਿੱਚ ਗੁਰੂ ਗੋਬਿੰਦ ਸਿੰਘ ਨੇ ਝੂਠ ਬੋਲ ਕੇ ਕਹਿਣਾ ਸੀ ਸਿੱਖਾਂ ਦਾ ਸਿਰ ਚਾਹੀਦਾ ਤੇ ਅੰਦਰੋਂ ਉਹਨਾਂ ਕਿਰਪਾਨ ਖੂਨ ਨਾਲ ਭੇ ਕੇ ਲੈ ਆਉਣੀ ਸੀ। ਉਹਨਾਂ ਤੀਜਾ ਬਚਨ ਕਿਆ ਕਹਿਣ ਲੱਗੇ, ਸਾਹਿਬ ਬਾਣੀ ਵਿੱਚ ਕਹਿੰਦੇ ਪਏ ਨੇ ਕਿਰਪਾਲੂ ਸਤਿਗੁਰੂ ਜੀ ਕੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਤੇ ਸਤਿਗੁਰੂ ਮੁੱਖ ਤੋਂ ਕੁਝ ਕਹਿਣ ਤੇ ਮਨ ਵਿੱਚ ਕੁਝ ਹੋਵੇ ਨਹੀਂ, ਗੁਰੂ ਕੇ ਸਿੱਖਾਂ ਤੂੰ ਖਿਆਲ ਰੱਖੀ। ਪ੍ਰਿੰਸੀਪਲ ਸਤਬੀਰ ਸਿੰਘ ਨੇ ਇਹਨੂੰ ਗੱਲ ਨਾਲ ਮੁਕਾਇਆ, ਕਹਿੰਦਾ ਜਿਹੜੀ ਚੀਜ਼ ਤੇਰੇ ਤੋਂ ਪਰਦੇ ਵਿੱਚ ਰੱਖੀ ਤੂੰ ਅੰਦਰ ਚਾਕੀ ਕਿਉਂ ਮਾਰਨਾ ਪਿਆ। ਉਹ ਕਹਿੰਦੇ ਨੇ ਚਾਰ ਚਪੇਰੇ ਲਾਈ ਕਨਾਤ, ਜੋ ਗੁਰੂ ਨੇ ਖੇਡ ਵਰਤਾਈ ਪਿਆਰਿਓ ਉਹ ਕੇਵਲ ਅੰਦਰ ਪੰਜਾਂ ਨੂੰ ਪਤਾ ਹੈ ਤੇ ਜਾਂ ਫਿਰ ਮੇਰੇ ਸੱਚੀ ਸਰਕਾਰ ਨੂੰ ਪਤਾ ਹੈ। ਦਾਤਾਰ ਸਮਰੱਥ ਨੇ ਸਤਿਗੁਰੂ ਮੇਰਾ ਮਾਰ ਜਵਾ ਲੇਵੇ, ਉਹਦੇ ਕੋਲ ਇੰਨੀ ਤਾਕਤ ਹੈ। ਸਹਿਜ ਧੰਨ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਸਭ ਤੋਂ ਪਹਿਲਾਂ ਉੱਠੇ ਹੈ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ, ਜਿਨ੍ਹਾਂ ਦਾ ਨਾਮ ਸੀ ਭਾਈ ਦਇਆ ਰਾਮ। ਅੱਗੇ ਅਰਜ਼ ਕਰਨੀ ਹੈ ਚੱਲ ਕੇ ਕਿ ਇਹਨਾਂ ਦੇ ਸ਼ਬਦ ਨਾਲ ਫਿਰ ਪਿਆਰੇ ਸ਼ਬਦ ਲੱਗਦਾ ਰਹੇ। ਹਜ਼ੂਰ ਦੇ ਚਰਨਾਂ ਵਿੱਚ ਭਾਈ ਦਇਆ ਸਿੰਘ ਜੀ ਉੱਠੇ, ਦਾਤਾ ਅੰਦਰ ਲੈ ਗਏ। ਦੂਸਰੀ ਵਾਰੀ ਫਿਰ ਆਇਓ ਤਰਤੀਬ ਆਪ ਜਾਣਦੇ ਹੋ, ਭਾਈ ਧਰਮ ਸਿੰਘ ਜੀ ਉੱਠੇ ਦਿੱਲੀ ਦੇ ਰਹਿਣ ਵਾਲੇ। ਤੀਜੀ ਵਾਰੀ ਫਿਰ ਸਾਹਿਬ ਨੇ ਸੀਸ ਮੰਗਿਆ, ਭਾਈ ਹਿੰਮਤ ਸਿੰਘ ਜੀ ਆਏ ਜਗਨਨਾਥਪੁਰੀ ਤੋਂ। ਦਾਤਾਰ ਨੇ ਕਿਰਪਾ ਕਰਕੇ ਚੌਥੀ ਵਾਰੀ ਸੀਸ ਮੰਗਿਆ ਤੇ ਭਾਈ ਸਾਹਿਬ ਭਾਈ ਮੋਹਕਮ ਚੰਦ ਜੀ ਉੱਠੇ ਦਵਾਰਕਾ ਤੋਂ, ਤੇ ਪੰਜਵਾਂ ਸੀਸ ਜਦੋਂ ਸੱਚੀ ਸਰਕਾਰ ਨੇ ਮੰਗਿਆ ਤੇ ਭਾਈ ਸਾਹਿਬ ਚੰਦ ਜੀ ਉੱਠੇ ਨੇ ਬਿਦਰ ਤੋਂ। ਪੰਜਾਂ ਨੇ ਮੇਰੇ ਦਾਤਾਰ ਦੇ ਚਰਨਾਂ ਵਿੱਚ ਆਪਣੇ ਸੀਸ ਭੇਟ ਕੀਤੇ। ਇਹਨਾਂ ਪੰਜਾਂ ਦੀ ਜਦੋਂ ਆਪਾਂ ਜਾਤ ਨੂੰ ਤੱਕੀਏ, ਜਿਹੜੀ ਅਖੌਤੀ ਜਾਤ ਉਸ ਵਕਤ ਲੋਕਾਂ ਸਿਰਜੀ ਸੀ, ਇੱਕ ਖਤਰੀ ਹੈ, ਇਹਨੂੰ ਗੁਰੂ ਸਾਹਿਬ ਨੇ ਸਭ ਕੁਝ ਖੰਡਨ ਕਰ ਦਿੱਤਾ। ਦੂਸਰਾ ਜੱਟ ਹੈ, تیسرا چور ہے، چوتھا جڑا وہ چھیمبا ہے، تے پنجواں نائک ہے۔ تن گرو کلگی والے سچے پاتشاہ نے انہاں نوں پنج سکھاں نے اپنے سیس بھیٹ کیتے، تے میرے کلگی والے سچے پاتشاہ نے آپ اس سنگت دے اندر باٹے وچ جل پا پتاسے پائے۔ ماتا جیتو جی نے، اسی شبد ورتنے ہاں ماتا صاحب کور جی نے گرمکھ ترک نال کہ بھائی کان سنگھ نابا تے سکھ تواریخ نوں پڑھو، ماتا صاحب صاحب کلگیتر سوامی جی نے انہاں پنجاں دے لئی کھنڈے باٹے دا جدو امرت تیار کیتا ہے، سات درو دا نرمل جل ہے، وچ مٹھاس پتاسے نے، داتار نے کرپا کر کے سرب لو دا باٹا تے سرب لو دا کھنڈا لے۔ ایک گرمکھ ودوان کہندے نے چیتے رکھی کلی بھگتی دی گل نہیں، کھنڈا دو تارا ہوندا ہے، اس گرو دے دادے نے میری تے پیری دیاں دو کرپانا پائیاں تے گرو کلگی تر نے دونوں نوں اکٹھیاں کر کے کھنڈا بنا کے او دے نال امرت تیار کیتا ہے۔ ست گرو نے پنجاں باڑیاں دا نت نم کیتا ہے، پاٹھ کیتا ہے، جپ جاپ سوئیے بےنتی چوپئی تے سمپورن آنند صاحب جی دا پاواں۔ اج ساڈے لوک اس پاسے ترے نے کہ کسے طریقے نال اس گل نوں کھنڈن کر دئیے امرت والی نوں۔ میں عرض کراں گا اے تاں لوک کیول لکھتاں نال تے بول کے کرن ترے نے نا، ایتھے تاں او وی آ چکے نے جنہاں نے توپاں دے گولیاں نال تے شستراں نال ختم کرنا چاہیا۔ پیارے جدو امرت چھکان والا کوئی نہیں سی لبھدا ہوندا، بابے دی کرپا نال پھر پرواڑی اسی طرح میں کچھ حضور نے آپ امرت تیار کیتا تے پنجاں نوں جدو امرت دی داد دتی تے پنچ چولے صاحب نے شکائے تے اونوں ہر ایک پیارے نوں چولا شکاندیاں اودے مکھ تو اے بچن کڈھائے سن کے چولا شک کے تیری رچنا تو شبد نکلے کہ بول واہگرو جی کا خالصہ واہگرو جی کی فتح۔ پنج چولے شکائے، پنج داتار جی نے کرپا کر کے نیتراں وچ مارے چھٹے تے پنج اودے شیش دے اندر جڑے نے او کرپا کر کے چولے پنج چھٹے شبد ورتو، چولے شبد ورتو، صاحب نے پنج سیس وچ پنج نیتراں وچ تے پنج اونوں شکانے کیتے۔ ہونے کوئی عام کرم کان تھوڑا سی پیارو، اصل وچ حقیقت اے وے میرے داتار نے امرت سنچار کیتا ہے، منک دے اندر امرت ہے، داتار نے امرت دی داد دے کے کیا گرو کے سکھا آ چولا اج تیرے اندر امرت دا گیا ہے، تے جدو امرت ویلے اکاگرتا نال ٹیک کے تو گرو کی بانی دا نتنم کرے گا تے تیرے اندروں روز اس امرت دا سنچار ہوگے۔ صاحب نے نیتراں وچ امرت دے چھٹے مارے نے، جدو تو گرو کی بانی تے سمرن نال جڑے گا تیرے نیتر بھی امرت نال پج جان گے، تے تیسرا شیش بھی جیڑا امرت صاحب نے سنچیا ہے او دا مطلب سی کہ جس امرت دی بوند نوں وڈے وڈے جوگی سہک دے پے نہیں، تیرے اس کپاٹ وچ تیرے شیش وچ امرت سنج دتا ہے، تو نام بانی دا ابھیاس کری تے تیرے اندروں امرت دیاں بوندہ چرن گیاں، تے جنوں صاحب نے کہا چم چم ورس ہے امرت تارا من پیوے سن شبد وچار۔ کیڑے امرت نو جوڑیا جنوں کہندے انتر کھوٹا امرت بھریا شبد کاڈ کی پیے پنہاری، جنوں صاحب کہندے پار سموہ سرور بھرا پی نہ سکے کوئی نیر، با بھاگ بڑے تے پایو تو پر پر پیو کبیر۔ ست گرو نے پنجاں نو امرت دی داد دتی، پنج ککاراں دی رہت دد کرائی، داتار نے نت نیم دیاں بانیاں بخشش کیتیاں، تے اوتھے ایک گل کہی جتھے تو گرو کی بانی نال جڑنا ہے اوتھے پیاریا وہ گرو گرمنتر اینو اپنی زندگی دے اندر کمانا شروع کر دیں۔ صاحب نے کرپا کر پنجاں نو جدو امرت دی داد دتی تے پرے اکٹھ وی جدو اے پنج آئے اوتھے پیاریو جڑی اودن پدوی ملی سی اودن شبدی طور تے پریکٹیکل طور تے سنگت وچو پدوی ملی او سی پیارے۔ کمال دی گل گرمکھ نے بڑے سونے بچن کہے، او کہندے نے گرو کے سکھو گرو نانک نام لیوا، پیارے بھائی دیا سنگھ تے جتنا مان کرو اونا تھوڑا ہے۔ پوچھا جی کیوں، او کہندے نے داتار اودن مسند وی بھج گئے، کم دلے تے کمزور دلے وی تیرے تے شک کر لگے، کیول پیارا بھائی دیا سنگھ جنہیں صدق دے نال سکھی نو پالیا تیرے چ کرنا پہلا سیس انہیں پیٹ کیتا وہ بدولت میرے داتا اج سکھ دا مان تیرے گھر بنیا ہوا پیارے بھائی دیا سنگھ پیارے بھائی کرم سنگھ پیارے بھائی ہمت سنگھ پیارے بھائی موکم سنگھ تے پیارے بھائی صاحب سنگھ پنجاں امرت دی داد دے کے نال شبد سنگھ لایا اوتھے داتار نے جڑی پدوی دتی اوہ حضور دے مک تو کدی سنو حضور نے اتھے پرے ہوئے دیوان وچ کیا آپ انہاں پنجاں نوں کہن لگے اے نے میرے پیارے تے میں اپنے پیاریاں دے لئی ایک شبد کہنا کہ اج تو بعد سیو کری انہی کی پاوت اور کی سیو سوہاگ نہ جی کو دان دیو انہی کو پلو اور آن کو دان نہ لاگت نی کو آگے پلے انہی کو دیو جگ میں جس اور دیو سب فی کو مو گرہ میں تن تے من تے سر لو تن ہے سب ہی انہی کو کہنے میرے گھر دے اندر سیوا کریاں تے پنجاں دی کری جے دان ہوندا ارتھ یہی ہے کہ جے تو انہاں دے چرناں وچ جڑ کے سیوا کیتی ہے کسے پکھنڈی دندی نو دان دی بجائے انہاں بھاونا والیاں دی سیوا کری کہنے میرے گھر وچ تن نے من نے تن نے کہ گرو کے پنج پیاریو میں اپنا سر وی تہاڈے چرناں وچ اج پیٹ کر دینا کدی تکیو جنہ گرو نو شیس پیٹ کیتا صاحب نو پوچھیا مہاراج اینی اچھی پدوی کیوں تے اوتھے دوجا بچن کہندے نے جت جتے انہی کے پرساد کہن لگے انہاں دی کرپا نال میدان جنگ وی جت کے اونے انہی کے پرساد سو دان کرے اج اوگ ترے انہی کے پرساد انہی کی کرپا پن تام بھرے کہنے لگے میرے داتا تو میر کری انہی کے پرساد سو ودیا لگی انہی کی کرپا سب شتر مرے انہی کی کرپا کے سجے خمے نے موسے غریب کروڑ پری صاحب نے پنجاں نو امرت دی داد دتی اوتھے ایک نواں کرشمہ جڑا ہویا وہ یہ سی پدوی اچی جدو دتی گئی کہنے لگے پنجاں پیاریاں نو کہ پیاریو اگے میں امرت دی داد دتی تسی گوڈے ٹیک کے بیر آسن دات پراپت کیتی اج میں تواڈے چرناں وچ ہاتھ جوڑ کے کہنا وا جیڑی امرت دی دات تسی لئیے کرپا کر کے اے امرت دی دات گوبند رائے نوں وی بخش دیو پنج پیارے کیوں ستکار یوگ نے ستگرو دے چرناں وچ شیش پیٹ کیتا ہے جدو اے بچن کہ مینوں امرت دی دات دیو ایتھے بھائی سنتوک سنگھ کہندے نے پنجے پیارے جڑے نے بھاونا والے انہاں کیا داتار تو ستگرو اسی تیرے سکھ حضور نے اتے شبد کیا کہن لگے اج میں اس مریادا نو سمپورنتا دے لگا پوچھا کیڑی کہن لگے جویں گرو نانک صاحب دے در تے آیا لینا سی پر پتا ادھر لگا جدن پری سنگت وچ متھا ٹیک کے انگد بنا دیتا گرو انگد بنا دیتا آیا بابا امرداسی پر پتا ادو لگا جدو گرو امرداس جی نو گرتا گدی دے دیتی آیا بھائی جیٹھا سی پر پتا ادو لگا جدو اس یتیم جنو لوگ کہندے سن تن گرو رام داس بنا دیتا حضور کہن لگے اس سے مریادا نو قائم رکھ دیا خالصا گرو گرو خالصا کروں میں اب کہندے نے خالصا گرو ہے تے گرو نے خالصا بننے خالصا گرو گرو خالصا کروں میں اب جیسے گرو نانک جی انگد کو کینیوں شنک نہ کریجے ساودان ہوئے دیجے اب امرت شکاو ہوئے جیسے تم لینیوں کہن لگے کال ہوں کے کال اسکیت ہیں اکال پربھو دیر کرپال یوں حکم ہمیں دینیوں وہ گرو نے حکم دیتا ہے تے تسی پنجو پیارے ہو گرو کے سکھو تسی گرو نو آپا سمرپت کیتا ہے مینوں امرت دی دات دیو بھائی نند لال تیرے تے ایک بچن کر دے کہنے کہ سنسار دے لوگو حق راہ محبوب گرو گوبند سنگھ گرو گوبند سنگھ تو اس حق پرمیشور نو پیار کرن والا ہے تیرا پیارا کیول رب ہے اگلا بچن کدی سنیو کہن لگے حق راہ محبوب گرو گوبند سنگھ طالبو مطلوب گرو گوبند سنگھ کہ گرو گوبند سنگھ تو آپ ہی چاہت ہیں تے آپ ہی چاڑ والا پھر کہن لگے ساج دو مسجود گرو گوبند سنگھ کہ ستگرو تو آپ ہی متھا ٹیکن والا ہے تے آپ ہی متھا ٹکان والا ہے کہن تو مراد آپ ہی تو پنجاں نو امرت دین والا ہے تے آپ ہی تو چیلا بن کے پنجاں تو امرت لین والا ہے ایتھے صاحب نو پھر پنجاں پیاریاں نے پیارے بھائی دیا سنگھ کی اگوائی گرو کلگی والے سچے پاتشاہ نو امرت کی داد دیتی. جدو انہ پنجاں نے امرت کی داد دیتی بھائی گرداس دوجے دی سی پوڑی پڑھ رہی ایک ایک بچن سچ جویں او کہندا ہے وہ پرگٹے مرد اگمڑا بریام اکیلا اج مانو کیسگڑھ دی پہاڑی تے گونج پیا واہ واہ گوبند سنگھ آپے گرچیلا. اج اس پہاڑی تو جویں آواز آ گئی پی ہر سچے تخت رچایا ست سنگت میلا نانک نرکو نرنکار وچ سدھا کھیلا گرسمن منائی کال کا کھنڈے کی بیلا پیو کول کھنڈ تار کوئی جنم سہیلا اج گرسنگت کی نی خالصا من مکھی دکیلا شک دے امرت گرو نو دیکھ کے مانو پکار رہی سی لکائی واہ واہ گوبند سنگھ آپ گرچیلا. شاید تن گرو گوبند سنگھ جی نے امرت دی دات لئی. ایتھے میں کئی واری عرض کرنا ہونا وا اسی گرو کلگی والے تو سیانے نہیں. بھائی گرداس نے پہلی پوڑی وچ گل کی انہوں پوچھا جی کلدگ دے لچھن کی نے بھائی صاحب بھائی گرداس جی اور وہ کہتے ہیں سچ جانی کلجگی بندہ پوچھنا چاہنا جا کلجگ وہ کہتے ہیں دونوں دس دیو. بھائی گرداس کہتے ہیں کلجگی تے کلجگ وہ ہے جس دن اپنے اشت گرنتھ تے شک ہو جائے تے جس دن بندہ اپنے گرو دے کیتے ہوئے تے تر تر لگ پوے کہ لگے ادو بڑا کلجگ ہور کوئی واپر دے. صاحب تن گرو گوبند سنگھ جی نے آپ امرت دی دات لئی تے اج پیاریو انہاں نوں اینا اونچا مان جیڑا صاحب نے کرپا کر کے امرت بچن کدی کیا سی گرو گرنتھ صاحب دی بانی وچ بھگت رویداس جی نے تے اج مانو اونوں پریکٹیکل روپ دے دتا گیا. او بچن سی داتا غریباں نوں دھکے مارن والے بڑے نے پر چکن والا کوئی نہیں. ہے میرے مالک ساڈے پرشاوے تو لوک نفرت کردے نے پر کول بٹھان والا کوئی نہیں. اج جنہاں نوں چور چھیندے نائی جٹ کھتری کہہ کے درکار دے سن اج اچھی تھاں تے کھلوتے نے تے مانو جدو کلگی والے نے کہا مینوں امرت دی داد دیو تے اکھاں وچوں نیر شرک آیا تے کہندے پئے نے ایسی لال تجھ بن کون کہے. ہے میرے گرو گوبند سنگھ سچے پاتشاہ تیرے تو بنا سانو غریباں نوں کسے دے مان دینا سی ایسی لال تجھ بن کون کرے. غریب نواز گسائیاں میرا ماتھا چھتر ترے جاں کی چھوت جگت کو لاگے تاپر تنگ ترے. اج داتا رحمت کر دیتی نیچے اونچ کرے میرا گوبند اوتھے پاویں گوبند پربھو نوں کہے سوچنا داتا تیرے تے بچن ٹک دے پے نے نیچے اونچ کرے میرا گوبند کاہوں تے نہ ڈرے. جڑے بچن پٹا نے کدی کہہ سن کہ کچو کنچن پیو شبد گر سرگڑے سنیو بکتے امرت ہو نام ستگر مک بنو لوگ ہو لال نظر ستگر جتار ہے. اج مانو قیمتی پتھر مانک بن گئے لوہے تو لال بن گیا. اج مانو آواز پی آدھی سی کہ آپے قدرت ساز کہ آپے کرے وچار ایک کھوٹے ایک کھرے آپے پرکھن بھار کھرے خزانے پائیے کھوٹے ستیاں باہر باہر. اج داتے نے نی کرپا کر دیتی ستگر کھوٹیوں کھرے کرے شبد سوارن ہار. اج امرت دی داد دے کے پیا منور کنچن پیروے جے گر ملے تنے گا ایک نام امرت او دیوے تو نانک ترشت سے دے ہیں. پیارے سکھو مان کرے اس کلگی والے تے پنجاں نوں امرت دی داد دیتی چیلا بن کے پنجاں تو امرت دی داد لئی تے پھر اوتھے کرپالو ستگرو نے کچھ پدوی دیتی. پوچھا مہاراج تیرا خالصا ساج دیتا ہے تے حضور نے کہا میرے خالصے دے کچھ گن نے اینے دمبی جد پخنڈ نہیں خالصے دے گن کی نہیں تے جدی وچار ویسے یتن اے سی بھی جڑا کتھا دربار ہے پہلا عرض کر دی باقی پتہ نہیں ادھر کس طرح بننا ہے بھی گرو صاحب نے جڑی خالصے نو پدوی دیتی نا سوئیے وچ کے جاگت جوت جپے نے صبح سو ایک بنا من مہک نہ آنا ہے یہ پدوی صاحب نے دیتی کہ یہ سکھ دی خالصے دی پرباشا ہوے گی. جاگت جو جپے نس بس اور ایک بنا من مہک نہ آنا ہے پورن پریم پرتیت سجائے میرا خالصا برت گور مڑی مٹ پورن من یہ ادن وچار کرنی تیرت دان دیا تب سنجم ایک بنا نہ ایک بچھانے
میرا خالصہ ہوے گا جڑا سمرن کر کر کے پورن جوت جگہ کٹ میں تب خالص تاہیں نخالص جانے. ستگرو گرو گوبند سنگھ سچے پاتشاہ جڑا ایکو جہ جیون والا بن جائے گا ہور نو درجہ کی کہنے پھر جڑا ایکو جہ جیون والا بنے گا وہ آتم رسیا ہوے گا. انہوں پھر صاحب نے کیا کہنے لگے آتم رس جے جانی سو ہے خالص دیو پرم ہے مو میں تاس میں رنچک نہ ہی پھیر. میرے مالک جی کی ہے جڑا تسی خالصہ پیدا کیتا ہے یہ کس طرح بنایا ہے؟ اتے وہ بچن کرتے ہیں پیاریا کہ پرگٹے وہ خالصہ پرماتم کی موج. پروفیسر پورن سنگھ دے بچن کدی بھولیے نہ. تھوڑی جی عرض کرنی اگے نہ پنجاں مہاپرشاں دے جیون سبندی انہیں ایک گل کئی بار شاید عرض کیتی ہوگی. وہ کہندے نے میں بڑی بڑی پوچھا سی کہ گرو گوبند سنگھ تیری تصویر میں بنانی جویں سی لوک بنا ترنے. کہندے نے میں تیرے جیون وچ تصویر جڑی بنانی ہے چار پانچ طرح دی تیری تصویر بنانی چاہنا. ایک تا وہ جڑی گنگا دے پانی وچ تسی رحمتا کردے سو کنارے تے کھلو کے کدی کنگن سدتے سو کدی پنڈت تے رحمتا کردے سو کدی بیڑی تے بیٹھ کے گنگا دے پانی نو شو دے دے سو. دوجی چاہنا تیری تصویر وہ بنے کہ جدو پتا دا شیس آیا تے آنندپور رنجیت نگارے وجے بعد وچ خالصہ سرجیا تے خالصہ سرج کے تو جدو تیرے تے نور آیا سی میں وہ تصویر بنانی. تیجی چاہنا وا جڑی جمنا دے کنارے بیٹھ کے تو دی رت لائی سی اوت پوت ہو گیا سا وہ جی تصویر. چوتھی چاہنا وا چمکور دی گڑی وچوں نکلیا دینے کانگڑے پہنچ دے پیو تے پتراں دی شہادت دی خبر ملدی ہے جڑا تیرے تے او سرور سی میں او فوٹو بنانی چاہنا. پنجویں جدو ندیڑ دی دھرتی تے گئے ہو گرو گرنتھ صاحب نو گرتا گدی دتی او انہیں پھر گل بڑی سونی کہی کہندا میں ہر ایک دریا کول گیا ستلج تو پوچھا کچھ نہیں بول کے دسدا گرو گوبند سنگھ کی ہو جائے سن. یمنا تو پوچھے گنگا تو پوچھے گوداوری تو پوچھے ہر کوئی خاموش ہے جدو گرو دی نام لینا تے اخیر تے واج آندی او پورن سیاں جس گرو دیاں تو تصویراں انہاں تو کچھ نہ جدن دی کلگی والے نے انہاں نوں شو دتی اودن دے وچارے بولن جوگے نہیں رہے اودن دے خاموش ہو گئے نے تے اودی شو دا رس پیمان دے. کہنا پھر میں گرو گرنتھ صاحب تو پوچھا تے آواز آئی کہ کلگی والے دی تصویر کاغذاں تے نہیں کندھاں تے نہیں لکڑ تے نہیں او دی تصویر بندی ہے جپن والے دے ہردے تے تے جدو تصویر بندی او دے تو پردہ چکدا ہے گرو آپ تے جدو کلگی والا پردہ چکدا ہے تے وچو آواز آندی ہے تو میں تے کلگی والا کہندا ہے میں تو کہندا ہے آواز آندی ہے تو میں تو تے کہندا سچ کے رنگاں دے ڈبے کیا اٹھو منا کسے خالصے نوں مل گرو گوبند سنگھ خالصے وچ بیٹھا ہوئے. اودھر صاحب نے پدوی دتی سی پنجاں نوں کہ خالصہ میرو روپ ہے خاص خالصے میں ہوں کروں نواس. ایک پھر ایک بچن کیا سی اودھر بھی عرض کیتی سی کہندے روم روم جے رسنا پاؤں تد پہ خالصہ جس توئے کھاؤں خاؤں خالصے کا خالصہ میرو اوت پوت ساگر بندے. ایتھے پنجاں نوں امرت دی داد دے کے انہاں پیاریاں دی پدوی دتی سی کہ اے پانچ پیارے نے. گرمکھو اتہاس وچ ایک بچن پڑھیا ہے کہ صاحب گرو گوبند سنگھ دے چرناں وچ جدوں کوئی نام سبندی پوچھدا سی نا تے حضور کہندے سن جن نے میرے تو نام سبندی پوچھنا ہے او پیارے بھائی دیا سنگھ اوراں تو پوچھ لیا کرے. او پیارے بھائی دیا سنگھ تو پوچھے حضور دے آنند پور دے گھیرے پئے پر پانچ سات گرو دے چرناں وچ ہی رہے. داتار نے جدو پار کیتی ہے سرسن تے چمکور صاحب دی ترتی تے گئے نے اے پانچ پیارے او دن وی نال سن. پیارے او چمکور دی گڑی نو تک نے اج اے پیارے وی ترتی تے پئے نے گرو کے پتر وی زمین تے پئے نے تے سویرے ایتھے دنیا دا انوکھا ایک جنگ ہونا ہے کہ باپو نے اپنے اکھاں دے سامنے پتراں نو شہید ہوندیاں تکنا ہے تے اینا پیاریاں دا رتبہ کدی تکو. پیارے بھائی دیا سنگھ نے صاحب دے وشرام لی اودن وی پربند کیتا ہے پر اللہ یار خان نو پوچھو کہندا ہے اج میرا کلگی والا اپنے پیارے جڑے پے نے وشرام کردے نے ਨੰਗੇ ਚਰਨ ਉਹਨਾਂ ਵਿੱਚੋਂ ਨਿਕਲਦਾ ਹੈ ਤੇ ਕਰਦੇ ਕਿਨੇ ਸਾਫੇ ਕਬੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ। ਉਹਨਾਂ ਪਿਆਰਿਆਂ ਦੇ ਸਿਰ ਦੇ ਸਾਫਿਆਂ ਨੂੰ ਗੁਰੂ ਜੀ ਝਾੜਦੇ ਪਏ ਨੇ, ਪਿਆਰੇ ਵਿਸ਼ਰਾਮ ਕਰਦੇ ਨੇ। ਸਾਫੇ ਕਬੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ ਉਸਕੇ ਜਾੜੇ ਲਈ ਖਾਕ ਉਸਕੀ ਜ਼ਮੀਂ ਸੇ, ਸਰ ਠੇਕ ਕੀਏ ਸਰਕੇ ਹੋਏ ਬਾਲ ਸੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀ ਸੇ। ਕਹਿੰਦਾ ਵਾਹ ਸਤਿਗੁਰੂ, ਤੇਰੇ ਵਰਗਾ ਮੁਰਸ਼ਿਦ ਕਿਤੇ ਮਿਲੇਗਾ? ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਸ਼ਕਲ ਲਈ ਦਰਵੇਸ਼ ਬਣ ਕੇ ਅੰਮ੍ਰਿਤ ਮੰਗਦਾ ਸੇ? ਹਾਸ਼ਾ, ਕਿਸੀ ਮੁਰਸ਼ਿਦ ਮੇਂ ਯੇ ਅਸਿਆਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇਂ ਜ਼ਿਨਹਾਰ ਨਹੀਂ ਹੈ। ਉਹ ਕਹਿੰਦਾ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਇ ਥਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹੀਦੋ ਕੇ ਹੁਆ ਜਪ ਕੇ ਗੁਜ਼ਰਨਾ, ਮੁਸ਼ਕਿਲ ਸੇ ਹੁਆ ਕਹਿਣ ਲੱਗੇ ਕਦਮ ਆਗੇ ਕੋ ਧਰਨਾ, ਚੂਮਾ ਕਬੀ ਖਲਕੂਮ ਦਾਹਨ ਚੂਮਨੇ ਬੈਠੇ। ਪਿਆਰਿਓ ਕਿੰਨੀ ਉੱਚੀ ਪਦਵੀ, ਜਦ ਗੁਰੂ ਜੀ 35 ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ। ਹਜ਼ੂਰ ਨੇ ਚਮਕੌਰ ਦੀ ਗੜੀ ਵਿੱਚ ਸਭ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਿਆਰੇ ਭਾਈ ਦਇਆ ਸਿੰਘ ਇੱਕ ਇੱਕ ਪਿਆਰੇ ਸੰਬੰਧੀ ਅਰਜ਼ ਕਰਦੇ ਨੇ। ਸੰਖੇਪ ਵਿੱਚ ਅਫਸੋਸ, ਭਾਈ ਕਾਮ ਸਿੰਘ ਨਾਭਾ ਨੇ ਲਿਖਿਆ, ਕਹਿੰਦੇ ਜੀਵਨ ਦੇ ਓਨੇ ਸਮਾਚਾਰ ਨਹੀਂ ਮਿਲੇ ਜਿੰਨੀ ਵੱਡੀ ਇਹਨਾਂ ਦੀ ਕਮਾਈ ਸੀ। ਸਿਰਫ ਜਨਮ ਸਥਾਨ ਉਹਦੇ ਸੰਬੰਧੀ ਵੀ ਦੋ ਰਾਵਾਂ ਨੇ, ਸਿਰਫ ਮੈਂ ਉਹੀ ਜੋ ਪੁਰਾਤਨ ਪ੍ਰਵਾਨ ਕੀਤੇ ਗਏ ਨੇ। ਉਹ ਕਹਿੰਦੇ ਨੇ ਥੋੜੀ ਜੀ ਘਾਲਣਾ, ਥੋੜਾ ਜੇ ਸਮਾਚਾਰ ਮਿਲੇ ਨੇ। ਜਦੋਂ ਸਵੇਰੇ ਦਿਨ ਚੜਿਆ ਸੀ, ਜੰਗ ਭਖਿਆ ਸੀ, ਪਿਆਰੇ ਭਾਈ ਦਇਆ ਸਿੰਘ ਅੱਗੇ ਖਲੋ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਦਾਤਾ ਕਿਰਪਾਲੂ ਸਤਿਗੁਰੂ ਜੀ, ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਤੇ ਆਪਣੇ ਪੁੱਤਰ ਦੀ, ਆਪਣੇ ਸਿੱਖ ਦੀ ਬੇਨਤੀ ਸਵੀਕਾਰ ਕਰੀ। ਪੁੱਛਿਆ ਜੀ ਕੀ? ਕਹਿੰਦੇ ਨੇ ਸਤਿਗੁਰੂ, ਅਸੀਂ ਜੂਝਾਂਗੇ, ਤੁਸੀਂ ਸਾਹਿਬਜ਼ਾਦੇ ਲੈ ਕੇ ਕਿਸੇ ਤਰੀਕੇ ਨਾਲ ਨਿਕਲ ਜਾਓ ਗੜੀ ਵਿੱਚੋਂ, ਪੁੱਤਰ ਲੈ ਕੇ ਨਿਕਲ ਜਾਓ। ਉੱਥੇ ਮੇਰੇ ਸਤਿਗੁਰੂ ਨੇ ਨਾ ਪਿਆਰੇ ਭਾਈ ਦਇਆ ਸਿੰਘ ਵੱਲ ਤੱਕ ਕੇ ਕਿਹਾ ਸੀ, ਪਿਆਰੇ ਦਇਆ ਸਿੰਘ ਜੀ, ਅੱਜ ਤੀਕਰਾਂ ਮੇਰੇ ਨੇਤਰਾਂ ਨੇ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਵਿਤਕਰਾ ਨਹੀਂ ਜਾਣਿਆ, ਕਿਹੜੇ ਪੁੱਤਰਾਂ ਦੀ ਗੱਲ ਕਰਨੇ? ਕੀ ਤੂੰ ਮੇਰਾ ਪੁੱਤਰ ਨਹੀਂ? ਕੀ ਧਰਮ ਸਿੰਘ ਮੇਰਾ ਪੁੱਤਰ ਨਹੀਂ? ਕੀ ਸੰਗਤ ਸਿੰਘ ਤੇ ਸੰਤ ਸਿੰਘ ਮੇਰੇ ਪੁੱਤਰ ਨਹੀਂ? ਕੀ ਮਦਨ ਸਿੰਘ ਤੇ ਕਾਥਾ ਸਿੰਘ ਮੇਰੇ ਪੁੱਤਰ ਨਹੀਂ? ਕਹਿਣ ਲੱਗੇ ਤੁਸੀਂ ਵੀ ਮੇਰੇ ਅਜੀਤ ਤੇ ਜੁਝਾਰ ਹੋ। ਹੁਣ ਇਹ ਨਹੀਂ, ਪਿਆਰੇ ਭਾਈ ਦਇਆ ਸਿੰਘ ਦੇ ਸਾਹਮਣੇ ਕਹਿੰਦੇ ਨੇ, ਜਦੋਂ ਇਹ ਬਚਨ ਪਿਆਰੇ ਭਾਈ ਦਇਆ ਸਿੰਘ ਨੇ ਕਹੇ ਤੇ ਬਾਬਾ ਅਜੀਤ ਸਿੰਘ ਨੇ ਕਿਹਾ ਸੀ, ਪਿਤਾ ਜੀ ਹੁਕਮ ਦਿਓ, ਬੱਚਾ ਮੈਦਾਨੀ ਜੰਗ ਵੀ ਜੂਝਣਾ ਚਾਹੁੰਦਾ। ਮੁਕਦੀ ਗੱਲ ਕੀ? ਹਜ਼ੂਰ ਨੇ ਪੁੱਤਰ ਤੋਰੇ, ਜਿਨ੍ਹਾਂ ਪਿਆਰਿਆਂ ਨੇ ਸੀਸ ਭੇਟ ਕੀਤੇ ਸਨ, ਤਿੰਨ ਪਿਆਰੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਸਿਰਫ ਜਿਨ੍ਹਾਂ ਨੂੰ ਅਸੀਂ ਯਾਦ ਕਰਨੇ ਪਏ, ਉਹਨਾਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਮੋਹਕਮ ਸਿੰਘ ਤੇ ਪਿਆਰੇ ਭਾਈ ਸਾਧ ਸਿੰਘ, ਤਿੰਨਾਂ ਪਿਆਰਿਆਂ ਨੇ ਗੁਰੂ ਕਲਗੀ ਵਾਲੇ ਦੇ ਨੇਤਰਾਂ ਸਾਹਮਣੇ ਸ਼ਹਾਦਤਾਂ ਦਾ ਜਾਪ ਕੀਤਾ ਸੀ। ਵਾਹਿਗੁਰੂ ਕੇ ਸਿੱਖੋ, ਤੁਸੀਂ ਘਾਲ ਨਾ ਘਾਲ ਗਏ, ਅੱਜ ਤੁਹਾਡੀ ਕਮਾਈ ਨੂੰ ਲੈ ਕੇ ਸਿੱਖ ਤੁਹਾਡੇ ਤੋਂ ਸਿੱਖਾਂ ਦੀ ਅਰਦਾਸ ਸ਼ੁਰੂ ਕਰਦਾ। ਪੁੱਤਰਾਂ ਦੇ ਨਾਂ ਬਾਅਦ ਵਿੱਚ ਆਉਂਦੇ ਪਏ ਨੇ, ਚਾਰ ਸਾਹਿਬਜ਼ਾਦੇ ਬਾਅਦ ਵਿੱਚ ਕਹਿੰਦੇ ਆ, ਪਹਿਲਾਂ ਉਹਨਾਂ ਪੰਜਾਂ ਨੂੰ, ਤਿੰਨ ਚਮਕੌਰ ਦੀ ਗੜੀ ਵੀ ਸ਼ਹੀਦ ਹੋਏ। ਤੇ ਜਦੋਂ ਸ਼ਾਮ ਨੂੰ ਚਮਕੌਰ ਦੀ ਗੜੀ ਛੱਡੀਏ, ਤਿੰਨ ਸਿੱਖ ਜਿਹੜੇ ਨੇ ਭਾਈ ਦਇਆ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਤਿੰਨ ਨਿਕਲੇ ਨੇ ਤੇ ਮਾਛੀਵਾੜੇ ਦੇ ਜੰਗਲ ਵੀ ਜਾ ਕੇ ਮੇਰੇ ਸਾਹਿਬ ਕਲਗੀ ਵਾਲੇ ਦੇ ਚਰਨਾਂ ਵਿੱਚ ਫੇਰੇ ਪਹੁੰਚ ਗਏ। ਪਿਆਰੇ ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ ਇੱਥੇ ਸੱਚੀ ਸਰਕਾਰ ਦੇ ਚਰਨਾਂ ਵਿੱਚ ਪਏ ਹੋਏ, ਜ਼ਖਮਾਂ ਨੂੰ ਤੱਕਿਆ ਸੀ। ਤੇ ਭਾਈ ਵੀਰ ਸਿੰਘ ਕਹਿੰਦੇ ਨੇ, ਰਾਤ ਭਾਈ ਮਾਨ ਸਿੰਘ ਤੇ ਪਿਆਰੀ ਭਾਈ ਧਰਮ ਸਿੰਘ ਦੇ ਨੇਤਰ ਛਲਕ ਆਏ ਸਨ, ਆਪ ਉਠਾ ਕੇ ਜਲ ਛਕਾਇਆ, ਹਜ਼ੂਰ ਇੱਥੋਂ ਤੁਰੇ ਸਨ ਤੇ ਤਿੰਨੇ ਨਾਲ ਗਏ ਨੇ। ਪਿਆਰੇ ਭਾਈ ਦਇਆ ਸਿੰਘ ਜਦੋਂ ਜ਼ਫ਼ਰਨਾਮਾ ਲਿਖਦੇ ਨੇ, ਹੁਣ ਏਦੂ ਵੱਡਾ ਸਾਨੂੰ ਪ੍ਰਮਾਣ ਕੀ ਮਿਲੇਗਾ ਕਿ ਔਰੰਗਜ਼ੇਬ ਬਾਦਸ਼ਾਹ ਨਾਲ ਗੱਲ ਕਰਨ ਦੇ ਲਈ ਜਾਂਦੇ ਪਏ ਨੇ ਤੇ ਪਿਆਰੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਜਾਂਦੇ ਪਏ। ਹਜ਼ੂਰ ਨੇ ਜ਼ਫ਼ਰਨਾਮਾ ਦੇ ਕੇ ਇਹਨਾਂ ਨੂੰ ਭੇਜਿਆ, ਉੱਥੇ ਜਾ ਕੇ ਗੱਲਬਾਤ ਵੀ ਹੋਈ। ਸਹਿ ਪਿਆਰੇ ਦਇਆ ਸਿੰਘ ਜੀ ਉਹ ਜ਼ਫ਼ਰਨਾਮਾ ਦੇ ਕੇ ਆਏ, ਨਦੇੜ ਦੀ ਧਰਤੀ ਤੱਕ ਦੋ ਪਿਆਰੇ ਮੇਰੇ ਸਾਹਿਬ ਦੇ ਚਰਨਾਂ ਵਿੱਚ ਰਹੇ ਨੇ। ਇੱਥੇ ਦੋ ਰਾਏ ਨੇ, ਕੁਝ ਕਹਿੰਦੇ ਨੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਦੇ ਖੁੰਦਿਆਂ ਚਲਾਣਾ ਕਰ ਗਏ, ਕੁਝ ਕਹਿੰਦੇ ਨੇ ਨਹੀਂ। ਵੈਸੇ ਕੱਲ ਅਸੀਂ ਵਾਚਿਆ ਸੀ ਭੱਟ ਵਈਆਂ ਦੇ ਮੁਤਾਬਕ, ਉਹ ਕਹਿੰਦੇ ਨੇ ਦਾਤਾਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਰਹੇ ਨੇ। ਇਸੇ ਧਰਤੀ ਤੇ ਉਹਨਾਂ ਦੋਨਾਂ ਗੁਰਮੁਖਾਂ ਨੇ ਚਲਾਣਾ ਕੀਤਾ। ਕਦੀ ਡਿੱਬ ਜਾਏ ਤੇ ਇਹੋ ਜਿਹੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸ਼ੀਸ ਦੇ ਕੇ ਤੁਰੇ ਸਨ ਤੇ ਨਦੇੜ ਦੀ ਧਰਤੀ ਤੱਕ ਜਿੱਥੇ ਪਿਆਰੇ ਨੇ ਆਪਣੇ ਚੋਲੇ ਨੂੰ ਸੰਕੋਚਿਆ, ਉੱਥੇ ਇਹਨਾਂ ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰਿਆਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ੋਹ ਮਾਣਦਿਆਂ ਤਨ ਨੂੰ ਤਿਆਗਿਆ। ਸਿੱਖ ਅਰਦਾਸ ਕਰਦਾ ਤੇ ਇਹਨਾਂ ਪੰਜਾਂ ਪਿਆਰਿਆਂ ਨੂੰ ਸਭ ਤੋਂ ਪਹਿਲਾਂ ਚੇਤੇ ਕੀਤਾ ਜਾਂਦਾ ਤੇ ਸਾਹਿਬ ਨੇ ਕਿਰਪਾ ਕੀਤੀ। ਇੱਕ ਵਿਦਵਾਨ ਤਾਂ ਕਹਿੰਦੇ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਉਹਨਾਂ ਪੰਜਾਂ ਵਿੱਚ ਵੀ ਸ਼ਾਮਲ ਹੋਣ ਵਾਲੇ ਪਿਆਰੇ ਭਾਈ ਦਇਆ ਸਿੰਘ ਸਨ। ਸਾਹਿਬ ਨੇ ਇਹਨਾਂ ਪੰਜਾਂ ਨੂੰ ਉੱਤਾ ਰੁਤਬਾ ਦਿੱਤਾ ਤੇ ਜਿੱਥੋਂ ਵਿਚਾਰ ਆਰੰਭ ਕੀਤੀ ਸੀ ਕਿ ਗੁਰੂ ਤੋਂ ਬਾਅਦ ਫਿਰ ਗੁਰੂ ਦੇ ਪੰਥ ਦਾ ਅਭਿਨੰਦਨ ਸ਼ੁਰੂ ਹੁੰਦਾ, ਗੁਰੂ ਦੇ ਪੰਥ ਦਾ ਸਤਿਕਾਰ ਹੁੰਦਾ ਤੇ ਅੱਜ ਵੀ ਪੰਜਾਂ ਨੂੰ ਇਹ ਦਾਤ ਦਾਤਾ ਦੇ ਗਏ ਕਿ ਜੀਵਨ ਵਾਲੇ ਹੋਣ, ਕਮਾਈ ਵਾਲੇ ਹੋਣ, ਵਿੱਚ ਸਤਿਗੁਰੂ ਵਰਦਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਜ ਵੀ ਉਹ ਗੁਰੂ ਦੀ ਮਰਿਆਦਾ ਨਿਭਾਉਂਦੇ ਨੇ। ਇਸੇ ਕਰਕੇ ਸਦੀਵ ਕਰ ਰਹੀ ਇਸ ਮਰਿਆਦਾ ਨੂੰ ਸਿੱਖ ਜਦੋਂ ਅਰਦਾਸ ਕਰਦਾ ਤੇ ਸਭ ਤੋਂ ਪਹਿਲਾਂ ਕਮਾਈ ਵਾਲਿਆਂ ਦਾ ਜ਼ਿਕਰ ਕਰਨ ਲੱਗਿਆਂ ਪੰਜਾਂ ਪਿਆਰਿਆਂ ਨੂੰ ਚੇਤੇ ਕਰਦਾ। ਕੱਲ੍ਹ ਨੂੰ ਦਾਤਾਰ ਦੇ ਚਾਰ ਸਾਹਿਬਜ਼ਾਦੇ, ਉਹਨਾਂ ਸੰਬੰਧੀ ਆਪਾਂ ਵਿਚਾਰ ਕਰਾਂਗੇ। ਖੁਈਆਂ ਬੇਅੰਤ ਭੁੱਲਾਂ, ਸਾਧ ਸੰਗਤ ਕਿਰਪਾ ਕਰਕੇ ਬਖਸ਼ ਦਿਆ ਜੇ। ਇੱਕ ਅਰਜ਼ ਕਰਦੇ ਹਾਂ, ਦਾਵਾ ਕੋਈ ਨਹੀਂ, ਭੁੱਲ ਜਾਂਦੇ ਹਾਂ, ਆਪ ਕਿਰਪਾ ਕਰਕੇ ਸੂਝ ਰਹਿਣਤ ਕਰਕੇ ਬਖਸ਼ਿਆ ਕਰੋ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ। ਉਸ ਦਿਨ ਜੋ ਕਥਾ ਦੇ ਵਿਸ਼ੇ ਬਣਾਏ ਨੇ, ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਮੱਲੇਵਾਲ, ਉਹ ਆਪ ਨਾਲ ਇਹ ਵਿਚਾਰ ਕਰਨਗੇ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨਾਇਕ ਨਾ ਆਨੈ। ਦਾਸ ਦਾ ਵਿਚਾਰ ਹੈ, ਵਿਸ਼ਾਸੀ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ। ਅੱਗੋ ਜਿਹੜੇ ਗੁਰਮੁਖ ਹੋਣਗੇ ਜਿਵੇਂ ਉਹਨਾਂ ਦਾ ਚਿੱਤ, ਵੈਸੇ ਵਿਸ਼ੇ ਇਹ ਰੱਖੇ ਸੰਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।